26 अक्टूबर तो 1 नवंबर तक आ रहा है नॉर्थ अमेरिका का सब तो बड़ा इंडोर दिवाली मठियाई मेला इलीट बैंकेट हॉल विच ब्रह्मी लोकेशन देवी इनसाइड चलो फ्रेश को लगूगा मिनी मठियाई मेला सारा डिस्प्ले हमेशा दी तरह पर मठियाइयां दी शुद्धता ते वैरायटी बिल्कुल नवी ते ताजा दिवाली मठियाई मेला ते लकी ड्रॉ विच तुसी जीत सकदे हो 2 सैमसंग S23 स्मार्टफोन्स 3 स्मार्ट टैबलेट्स 5 माइक्रोवेव्स 5 एयर फ्रायर्स एंड मेनी मोर विजिट 1850 एल्विन रोड टोबिको अ कॉल एट 416-213-1165 Samosa Sweet Factory wishing you all a very happy Diwali.
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ ਇੱਕ ਜਗ੍ਹਾ ਚੌਧਰੀ ਖਾਨਾ ਨੂੰ ਦੱਖਣ ਦੇ ਨਿਰਮਾਣ ਸਮਰਥਨ ਨਾਲ ਜੋੜ ਕੇ ਇਸ ਦੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ $44 ਅਰਬ ਤੋਂ ਵੱਧ ਦਾ ਨਿਵੇਸ਼ ਹੋਇਆ ਹੈ ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ ਇਹ ਜਗ੍ਹਾ ਓਨਟਾਰੀਓ ਹੈ ontario.ca/rebuilding our economy ਤੇ ਵਧੇਰੇ ਜਾਣੋ ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
के कनाडा जिसको हम जानते हैं इन दिनों पीछे की तरफ जा रहा है ट्रूडो और एनडीपी लिबरल्स के 9 सालों के बाद अखराजात बढ़ गए हैं सड़कें खतरनाक और गैर महफूज हैं और लोग गुरबत में जी रहे हैं लेकिन हम चीजों को दोबारा बेहतर बनाने के लिए कॉमन सेंस का इस्तेमाल कर सकते हैं कॉमन सेंस लीडर कंजर्वेटिव पे पॉलिफ के पास एक मंसूबा है जिसका मतलब होगा कि सख्त मेहनत करके एक भारी आमदनी हासिल की जा सके सस्ती खुराक और मकान खरीदा जा सके और महफूज मोहल्लों में जिंदगी गुजार सके उस मुल्क में जिसे हम जानते हैं और प्यार करते हैं आइए मिलकर एक बेहतर कनाडा बनाएं यह पैगाम पे पॉलिफ और कॉमन सेंस कंजर्वेटिव के तआवुन से पेश किया गया
स्वीट फैक्ट्री ते 26 अक्टूबर तो 1 नवंबर तक आ रहा है नॉर्थ अमेरिका दा सब तो वड्डा इंडोर दिवाली मठियाई मेला इलीट बैंकेट हॉल विच ब्रह्मी लोकेशन देवी इनसाइड चलो फ्रेश को लगूगा मिनी मठियाई मेला सारा डिस्प्ले हमेशा दी तरह पर मठियाइयां दी शुद्धता ते वैरायटी बिल्कुल नवी ते ताजा दिवाली मठियाई मेला ते लकी ड्रॉ विच तुसी जीत सकदे हो 2 सैमसंग S23 स्मार्टफोन्स 3 स्मार्ट टैबलेट्स 5 माइक्रोवेव्स 5 एयर फ्रायर्स एंड मेनी मोर विजिट 1850 एल्विन रोड टोबिको अ कॉल एट 416-213-1165 Samosa Sweet Factory wishing you all a very happy Diwali
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਏਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਏਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
लाइफ विजिटर डिसेबिलिटी मॉर्गेज इंश्योरेंस लैण लई राजपाल ब्राड का नाम हमेशा याद रखो। इंश्योरेंस के खेत्र विच लम्मा तजर्बा रखते हैं राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकते हैं।
हैलो, दिस इज राजपाल ब्राड, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ 18 ਅਕਤੂਬਰ ਤੋਂ 3 ਨਵੰਬਰ ਤੱਕ ਲੱਗ ਚੁੱਕੀ ਹੈ ਦੀਵਾਲੀ ਸੇਲ। 20 ਪੌਂਡ ਆਸ਼ੀਰਵਾਦ ਆਟਾ 12.99, 10 ਪੌਂਡ ਇੰਡੀਆ ਗੇਟ ਬਾਸਮਤੀ ਰਾਈਸ 13.99, 4 ਪੌਂਡ ਏਸ਼ੀਅਨ ਕਾਲਾ ਚਨਾ 4.99, 300 ਗ੍ਰਾਮ ਹੈਪੀ ਪਨੀਰ 4.49 ਅਤੇ ਏਸ਼ੀਅਨ ਫੂਡ ਸੈਂਟਰ ਤੇ ਦੀਵਾਲੀ ਡੈਕੋਰੇਸ਼ਨ ਆਈਟਮਸ ਦੀ ਵੱਡੀ ਵਰਾਇਟੀ ਮਿਲੂਗੀ। ਦੀਆਸ, ਗਿਫਟ ਬਾਸਕਿਟਸ, ਲਾਈਟਸ, ਦੀਵਾਲੀ ਪੂਜਾ ਦਾ ਸਮਾਨ ਅਤੇ ਤਾਜ਼ੇ ਫਲ ਫਰੂਟ, ਦਾਲਾਂ, ਸਬਜ਼ੀਆਂ, ਸਭ ਕੁਝ ਅੰਡਰ 1 ਰੂਫ। ਯਾਦ ਰੱਖੋ, ਇਹ ਦੀਵਾਲੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ। ਕਾਲ ਐਟ 4167403262।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ ਹੋ ਦੋਸਤੋ, ਠੀਕ ਠਾਕ ਹੋ ਤੁਸੀਂ? ਉਹ ਗੱਲ ਅਸਲ ਚ ਇਸ ਤਰ੍ਹਾਂ ਹੈ ਬਈ, ਤੁਸੀਂ ਸਾਰਿਆਂ ਨੇ ਖਾ ਪੀ ਲਿਆ, ਤੁਸੀਂ ਭੁੱਖੇ ਤਾਂ ਨਹੀਂ ਰਹੇ? ਮੈਂ ਸੁਣਿਆ ਵਿਦੇਸ਼ਾਂ ਚ ਵੀ ਜਿਹੜੇ ਭਾਰਤੀ ਲੋਕ ਨੇ, ਔਰਤਾਂ ਨੇ ਜਿਹੜੀਆਂ, ਉਹ ਇੱਕ ਦਿਨ ਹੁੰਦਾ ਕਹਿੰਦੇ ਭੁੱਖੀਆਂ ਰਹਿੰਦੀਆਂ ਨੇ। ਮੈਂ ਕਿਹਾ ਕੀ ਆ, ਕਿਸੇ ਦੇ ਮਨ ਚ ਤਰਸ ਆ ਗਿਆ ਹੋਵੇ, ਚਲੋ ਆਪਾਂ ਵੀ ਭੁੱਖੇ ਰਹਿ ਕੇ ਵੇਖ ਲੈਣੇ ਆ। ਖਾਇਆ ਪੀਆ ਕਰੋ ਦੋਸਤੋ, ਖਾਣ ਪੀਣ ਨੇ ਜਾਣਾ। ਕੁਛ ਲੋਕ ਕਹਿੰਦੇ ਆ ਇੱਕ ਚੀਜ਼ ਦਾ ਨਾਂ ਲੈਂਦੇ ਆ ਵੀ ਉਹਨੇ ਨਾਲ ਜਾਣਾ, ਪਰ ਨਹੀਂ, ਖਾਣ ਪੀਣ ਨੇ ਨਾਲ ਰਹਿਣਾ। ਜੇ ਨਹੀਂ ਖਾਓ ਪੀਓਗੇ ਤੇ ਫਿਰ ਸਰੀਰ ਚੱਲਣਾ ਨੀ। ਜੇ ਮੇਰੀ ਗੱਲ ਝੂਠ ਲੱਗਦੀ ਆ ਤਾਂ 2 ਦਿਨ ਭੁੱਖੇ ਰਹਿ ਕੇ ਵੇਖ ਲਓ, ਮੰਜੇ ਤੋਂ ਨੀ ਉੱਠਿਆ ਜਾਣਾ। ਜੇ ਉੱਠ ਵੀ ਖੜੋਗੇ ਤਾਂ ਜਾਨ ਨੀ ਰਹਿਣੀ, ਐਨਰਜੀ ਚ ਨੀ ਰਹਿਣੀ, ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ, ਹਨਾ। ਅੱਜ ਦੇ ਹਲਕੇ ਫੁਲਕੇ ਪ੍ਰੋਗਰਾਮ ਦੇ ਵਿੱਚ ਨਾ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਕਰਨੀਆਂ, ਕਿਸੇ ਤੇ ਪਰਸਨਲ ਦਵਾ ਲਾਉਣ ਦੀ ਕੋਈ ਗੱਲ ਨੀ, ਪਰ ਗੱਲ ਆਪਾਂ ਲੌਜੀਕਲ ਕਰਨ ਦੀ ਕੋਸ਼ਿਸ਼ ਕਰਨੀ ਆ। ਉਹ ਜੁੜੀ ਤਾਂ ਤਿਉਹਾਰਾਂ ਦੇ ਨਾਲ ਹੋਈ ਆ, ਮੈਂ ਕਿਸੇ ਦੇ ਭੁਲਾ ਕੇ ਨੀ ਗੱਲ ਕਰ ਰਿਹਾ, ਬਸ ਵੈਸੇ ਹੀ ਮਨ ਦੇ ਵਿੱਚ ਆ ਗਿਆ ਵੀ ਇਸ ਵਿਸ਼ੇ ਤੇ ਗੱਲ ਕਰ ਲਈਏ। ਤੇ ਵਿਸ਼ਾ ਇਹ ਆ ਬਈ, ਇੱਕ ਬੰਦੇ ਦੇ, ਇੱਕ ਇਨਸਾਨ ਦੇ, ਬੰਦਾ ਤਾਂ ਨਾ ਕਹੀ, ਇੱਕ ਇਨਸਾਨ ਦੇ ਭੁੱਖਾ ਰਹਿਣ ਦੇ ਨਾਲ ਦੂਜੇ ਇਨਸਾਨ ਦੀ ਉਮਰ ਆ ਕਹਿੰਦੇ ਜਿਹੜੀ ਲੰਬੀ ਹੋ ਸਕਦੀ ਆ। ਕਹਿੰਦੇ ਭਾਰਤੀ ਸਭਿਅਤਾ ਦੇ ਵਿੱਚ ਨਾ ਇਹ ਗੱਲ ਆ ਜਿਹੜੀ ਕੁੱਟ ਕੁੱਟ ਕੇ ਭਰੀ ਹੋਈ ਆ। ਵੈਸੇ ਹੀ ਜਿਹੜੀ ਗੱਲ ਕੁੱਟ ਕੁੱਟ ਕੇ ਭਰੀ ਜਾਂਦੀ ਆ ਨਾ, ਉਹ ਬੁਨਿਆਦੀ ਤੌਰ ਤੇ ਵੈਸੇ ਹੀ ਗਲਤ ਹੁੰਦੀ ਆ। ਜਿਹੜੀ ਗੱਲ ਲੌਜੀਕਲ ਹੁੰਦੀ ਆ, ਜਿਹੜੀ ਗੱਲ ਦਾ ਕੋਈ ਫਾਇਦਾ ਹੁੰਦਾ, ਉਹਨੂੰ ਕੁੱਟ ਕੁੱਟ ਕੇ ਭਰਨ ਦੀ ਜ਼ਰੂਰਤ ਨਹੀਂ ਪੈਂਦੀ, ਉਹ ਆਪਣੇ ਆਪ ਹੀ ਅਡੋਪਟ ਹੋ ਜਾਂਦੀ ਆ। ਕੁਦਰਤ ਬੜੀ ਮਹਾਨ ਆ, ਕੁਦਰਤ ਨੇ ਹਰ ਇੱਕ ਨਸਲ ਦੇ ਵਿੱਚ ਇਹ ਗੁਣਾ ਜਿਹੜਾ ਲਿਆਂਦਾ, ਜਾਂ ਉਹਨਾਂ ਨਸਲਾਂ ਨੇ ਗੁਣ ਅਖਤਿਆਰ ਕਰ ਲਿਆ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ, ਬਈ ਜਿਹੜੀ ਵੀ ਗੱਲ ਠੀਕ ਹੈ ਉਹਨੂੰ ਉਹਨਾਂ ਨੇ ਆਟੋਮੈਟਿਕਲੀ ਅਡੋਪਟ ਕਰ ਲਿਆ। ਇਹ ਤਾਂ ਸਿਰਫ ਇਨਸਾਨ ਹੀ ਆ ਜਿਹੜਾ ਘੁੱਗੂ ਆ, ਬੁੱਧੂ ਆ, ਉਹਦਾ ਦਿਮਾਗ ਬੰਦ ਰੱਖਦਾ, ਉਹਦੇ ਮੂਹਰੇ 100 ਦਲੀਲਾਂ ਦੇ ਲਈਏ, ਉਹ ਫੇਰ ਵੀ ਨਹੀਂ ਮੰਨਦਾ। ਮੇਰੇ ਕਹਿਣ ਦਾ ਮਤਲਬ, ਜਿਹੜੀ ਗੱਲ ਸਹੀ ਹੁੰਦੀ ਆ ਨਾ, ਉਹਨੂੰ ਕੁਦਰਤ ਹੰਗਾਰਾ ਦਿੰਦੀ ਆ। ਜਦੋਂ ਕੁਦਰਤ ਹੰਗਾਰਾ ਦਿੰਦੀ ਆ, ਬੰਦਾ ਤੇ ਕੁਦਰਤ ਜਾਂ ਕੋਈ ਹੋਰ ਨਸਲ ਆ ਇੱਕਮਿੱਕ ਹੋ ਜਾਂਦੀ ਆ। ਹੁਣ ਜੇ ਕੋਈ ਇਹ ਕਹਿੰਦਾ ਆ ਵੀ ਮੇਰੇ ਭੁੱਖੇ ਰਹਿਣ ਨਾਲ ਫਲਾਣੇ ਬੰਦੇ ਦੀ ਜ਼ਿੰਦਗੀ ਵੱਧ ਜੂ, ਇਹ ਬਿਲਕੁਲ ਬੁਨਿਆਦੀ ਤੌਰ ਤੇ ਗੱਲ ਗਲਤ ਆ। ਮੇਰੇ ਭੁੱਖੇ ਰਹਿਣ ਨਾਲ ਮੇਰੀ ਜ਼ਿੰਦਗੀ ਵੀ ਘਟਣੀ ਆ, ਤੇ ਮੇਰੀ ਜ਼ਿੰਦਗੀ ਜਦੋਂ ਘਟਦੀ ਆ ਮੇਰੇ ਫਿਕਰ ਦੇ ਵਿੱਚ, ਮੇਰੀ ਚਿੰਤਾ ਦੇ ਵਿੱਚ, ਦੂਸਰੇ ਬੰਦੇ ਦੀ ਵੀ ਜ਼ਿੰਦਗੀ ਆ ਜਿਹੜੀ ਘਟ ਜਾਣੀ ਆ। ਤੁਸੀਂ ਇਸ਼ਾਰਾ ਸਮਝ ਗਏ ਹੋ ਬਈ, ਸਾਲ ਦੇ ਵਿੱਚ ਇੱਕ ਦਿਨ ਹੁੰਦਾ ਜਿਹਨੂੰ ਕੜਵਾ ਚੌਥ ਕਿਹਾ ਜਾਂਦਾ। ਵਿਸ਼ਵਾਸ ਤੁਹਾਡੇ ਆਪੋ ਆਪਣੇ ਆ ਦੋਸਤੋ, ਵਿਸ਼ਵਾਸਾਂ ਦੀ ਆਪਾਂ ਗੱਲ ਨਹੀਂ ਕਰ ਰਹੇ, ਆਪਾਂ ਗੱਲ ਅੰਧ ਵਿਸ਼ਵਾਸਾਂ ਦੀ ਕਰ ਰਹੇ ਹਾਂ। ਭਾਰਤੀ ਸਭਿਆਤਾ ਦੇ ਵਿੱਚ ਨਾ ਇਹ ਤਿਉਹਾਰ ਆ ਜਿਹੜਾ ਇੰਨਾ ਕੁ ਮਸ਼ਹੂਰ ਆ ਵੀ ਜਿੱਥੇ ਜਿੱਥੇ ਅਸੀਂ ਚਲੇ ਗਏ ਨਾ ਉੱਥੇ ਉੱਥੇ ਇਹ ਤਿਉਹਾਰ ਆ ਜਿਹੜਾ ਸਾਡੇ ਨਾਲ ਹੀ ਗਾ। ਠੀਕ ਆ, ਤਿਉਹਾਰ ਦਾ ਚਾਅ ਹੁੰਦਾ, ਮਨਾਉਣਾ ਤਿਉਹਾਰ ਨੂੰ ਹੋਰ ਗੱਲ ਆ, ਪਰ ਉਹਦੇ ਪਿੱਛੇ ਜੇ ਇਹ ਸੋਚਦੇ ਹੋ ਨਾ ਤੁਸੀਂ ਵੀ ਔਰਤ ਦੇ ਇੱਕ ਦਿਨ ਭੁੱਖਾ ਰਹਿਣ ਦੇ ਨਾਲ ਉਸ ਦੇ ਪਤੀ ਦੀ ਉਮਰ ਲੰਮੀ ਹੁੰਦੀ ਆ, ਇਹ ਬਿਲਕੁਲ ਗਲਤ ਆ। ਥੋੜਾ ਜਿਹਾ ਡੰਗਿਆਈ ਚ ਜਾ ਕੇ ਸੋਚੋ। ਇਹ ਵੈਸੇ ਬਹੁਤ ਹੋਰ ਲੋਕ ਨੇ ਜਿਹੜੇ ਕਹਿੰਦੇ ਆ ਜੀ ਜੇ ਕਿਸੇ ਦੀ ਪ੍ਰਾਪਤੀ ਕਰਨੀ ਆ ਤੁਸੀਂ ਭੁੱਖੇ ਰਹੋ, ਆ ਕਰੋ, ਉਹ ਕਰੋ, ਜੰਗਲਾਂ ਚ ਤੁਰੇ ਫਿਰੋ, ਉਹ ਗੱਲ ਬੇਸਿਕਲੀ ਇੱਥੋਂ ਹੀ ਸ਼ੁਰੂ ਹੁੰਦੀ ਆ। ਤੁਸੀਂ ਥੋੜਾ ਜਿਹਾ ਸੋਚਣ ਦੀ ਕੋਸ਼ਿਸ਼ ਕਰੋ। ਚਲੋ ਆਪਾਂ ਮੇਲ ਤੇ ਫੀਮੇਲ ਦੀ ਗੱਲ ਕਰਦੇ ਆ। ਮੇਲ ਦੀ ਉਮਰ ਆ ਜਿਹੜੀ ਲੰਮੀ ਹੋਣ ਲਈ ਪ੍ਰੀ ਰੈਕੁਜ਼ਿਟ ਆ ਵੀ ਔਰਤ ਆ ਜਿਹੜੀ ਉਹ ਰੱਜੀ ਪੁੱਜੀ ਹੋਣੀ ਚਾਹੀਦੀ ਆ। ਮੇਰੀ ਗੱਲ ਸੁਣਿਓ, ਮਜ਼ਾਕ ਚ ਨਾ ਲਿਓ ਗੱਲ ਨੂੰ ਮੇਰੀ ਨੂੰ। ਪ੍ਰੀ ਕੰਡੀਸ਼ਨ ਆ ਇਹ ਵੀ ਮੇਲਸ ਦੀ ਉਮਰ ਆ ਜਿਹੜੀ ਸਾਡੀ ਧਰਤੀ ਤੇ ਤਾਂਹੀਓ ਲੰਮੀ ਹੋਊਗੀ ਜੇ ਉਹਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਨੇ ਉਹ ਹੈਲਦੀ ਨੇ, ਬੈਲੈਂਸ ਡਾਇਟ ਲੈਂਦੀਆਂ ਨੇ, ਉਹਨਾਂ ਦੇ ਉੱਤੇ ਕੋਈ ਸਟ੍ਰੈਸ ਨਹੀਂ ਹੈ, ਉਹ ਸੋਹਣੀ ਜ਼ਿੰਦਗੀ ਜਿਉਂਦੀਆਂ, ਤਾਂ ਮੇਲਸ ਦੀ ਉਮਰ ਉਹਨਾਂ ਦੇ ਬੱਚਿਆਂ ਦੀ ਉਮਰ ਲੰਮੀ ਹੋਣੀ ਆ। ਜੇ ਉਹ ਆਪ ਹੀ ਭੁੱਖੀਆਂ ਰਹਿੰਦੀਆਂ, ਆਪ ਹੀ ਸੜੀਆਂ ਬੁੱਝੀਆਂ ਰਹਿੰਦੀਆਂ, ਆਪ ਹੀ ਉਹ ਜ਼ਿੰਦਗੀ ਹੋਰ ਤਰ੍ਹਾਂ ਦੀ ਜਿਉਂਦੀਆਂ, ਤਾਂ ਆਉਣ ਵਾਲੀ ਨਸਲ ਆ ਜਿਹੜੀ ਉਹ ਬੇਹੱਦ ਕਮਜ਼ੋਰ ਹੋਊਗੀ। ਤੁਸੀਂ ਮੰਨੋ ਭਾਵੇਂ ਨਾ ਮੰਨੋ, ਮੇਰੀ ਇਹ ਗੱਲ ਬਹੁਤ ਨੂੰ ਚੁਭੂਗੀ ਵੀ ਅੱਜ ਵੀ ਜਿਹੜੀ ਭਾਰਤੀ ਔਰਤ ਆ ਇਹ ਮਾਨਸਿਕ ਗੁਲਾਮੀ ਦਾ ਸ਼ਿਕਾਰ ਤਾਂ ਹੈਗੀ ਆ, ਪਰ ਮਰਦ ਦੀ ਗੁਲਾਮੀ ਦਾ ਵੀ ਸ਼ਿਕਾਰ ਆ। ਮੇਰੀ ਚਿੜਿਓ ਨਾ ਮੇਰੀ ਗੱਲ ਦੇ ਉੱਤੇ। ਮੇਲ ਡੋਮੀਨੈਂਸ ਹੈਗੀ ਆ ਸਾਡੀ ਸੋਸਾਇਟੀ ਦੇ ਵਿੱਚ। ਜੇ ਮੇਲ ਡੋਮੀਨੈਂਸ ਨਾ ਹੁੰਦੀ ਤਾਂ ਭਲਾ ਇਹ ਕਿਉਂ ਨੀ ਕਿਹਾ ਗਿਆ ਵੀ ਭਾਈ ਬੰਦਾ ਜਿਹੜਾ ਉਹ ਵਰਤ ਰੱਖ ਲੇ ਤਾਂ ਕਿ ਉਹਦੀ ਜਿਹੜੀ ਪਤਨੀ ਆ ਉਹਦੀ ਉਮਰ ਲੰਬੀ ਹੋਵੇ? ਇਹ ਕਿਉਂ ਨੀ ਹੋਇਆ? ਇਸੇ ਕਰਕੇ ਨੀ ਹੋਇਆ। ਬੰਦਾ ਆਪਣੀ ਉਮਰ ਲੰਬੀ ਚਾਹੁੰਦਾ, ਆਪਣੀ ਉਮਰ ਲੰਬੀ ਚਾਹੁਣ ਲਈ ਆਪਣੇ ਮੂੰਹੋਂ ਨੀ ਕਹਿੰਦਾ ਉਹ। ਬਹੁਤ ਮੁਹਾਵਰੇ ਨੇ ਕਹਿੰਦੇ ਘੋੜਾ ਤੇ ਮਰਦ ਆ ਜਿਹੜਾ ਕਦੇ ਬੁੱਢੇ ਨੀ ਹੁੰਦੇ। ਬਿਲਕੁਲ ਇਲੋਜੀਕਲ ਗੱਲ ਆ, ਘੋੜਾ ਵੀ ਬੁੱਢਾ ਹੁੰਦਾ, ਮਰਦ ਵੀ ਬੁੱਢਾ ਹੁੰਦਾ। ਆ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਨੇ 40-50 ਸਾਲ ਦੇ, ਉਹਨਾਂ ਨੂੰ ਪਤਾ ਬੁਢਾਪੇ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ, ਹੈਨਾ। ਬੇਸਿਕਲੀ ਮੇਲ ਡੋਮੀਨੇਟਡ ਸੋਸਾਇਟੀ ਦੇ ਵਿੱਚ ਅਸੀਂ ਮੇਲ ਡੋਮੀਨੇਸ਼ਨ ਨੂੰ ਐਕਸੈਪਟ ਕਰ ਲਿਆ, ਅਸੀਂ ਮੀਨਸ ਔਰਤਾਂ ਨੇ, ਵੀ ਅਸੀਂ ਰੱਖਦੇ ਹਾਂ ਵਰਤ। ਪਤੀ ਦੇਵ ਜੀ ਤੁਸੀਂ ਸੋਹਣੀ ਜ਼ਿੰਦਗੀ ਆ ਜਿਹੜੀ ਲੰਮੀ ਜ਼ਿੰਦਗੀ ਭੋਗੋ। ਇਹਦਾ ਮਤਲਬ ਔਰਤ ਨੇ ਖੁਦ ਹੀ ਮੰਨ ਲਿਆ ਵੀ ਮੈਂ ਸਲੇਵ ਆ, ਤੇ ਆਪਣੀ ਸਲੇਵਰੀ ਦਾ ਉਹ ਤਿਉਹਾਰ ਮਨਾਉਂਦੀਆਂ ਨੇ। ਮਾਨਸਿਕ ਗੁਲਾਮੀ ਦਾ ਤਿਉਹਾਰ ਆ ਜਿਹੜਾ ਮਨਾਇਆ ਜਾਂਦਾ। ਵੈਸੇ ਅੱਜ ਆਪਾਂ ਨਾ ਡਿਟੇਲ ਦੇ ਵਿੱਚ ਗੱਲ ਕਰਾਂਗੇ, ਬਹੁਤ ਹੋਰ ਤਰ੍ਹਾਂ ਦੇ ਟ੍ਰੈਂਡਸ ਵੀ ਨੇ, ਭੁੱਖੇ ਰਹਿਣ ਨਾਲ ਆਹ ਹੁੰਦਾ ਜੀ, ਉਹ ਹੁੰਦਾ ਜੀ, ਵਿੱਚ ਦੀ ਕਰਾਂਗੇ ਗੱਲ। ਕੋਈ ਮੇਰਾ ਖਿਆਲ ਕੋਈ ਨਾ ਕੋਈ ਸੱਜਣ ਆ ਵੀ ਜਾਊਗਾ ਜਿਹੜਾ ਇੰਟਰਮੀਟੈਂਟ ਫਾਸਟਿੰਗ ਨੂੰ ਠੀਕ ਠਹਿਰਾਊਗਾ। ਚਲੋ ਉਹ ਇੱਕ ਅਲੱਗ ਵਿਸ਼ਾ ਹੈਗਾ, ਪਰ ਓਵਰਆਲ ਭੁੱਖੇ ਰਹਿਣਾ ਇਹ ਕੋਈ ਹੈਲਦੀ ਰਹਿਣ ਦੀ ਨਿਸ਼ਾਨੀ ਨੀ ਹੈਗੀ। ਐਵੇਂ ਤੁਹਾਡੇ ਮਨ ਚ ਫੁਰਨਾ ਫੁਰਿਆ ਜੀ 24 ਘੰਟੇ ਭੁੱਖੇ ਰਹਿਣਾ, ਆਹ ਕਰਨਾ ਉਹ ਕਰਨਾ, ਇਹ ਬੇਤੁਕੀਆਂ ਗੱਲਾਂ ਨੇ ਸਾਰੀਆਂ। ਠੀਕ ਹੈ, ਜਿਹਨੂੰ ਕੋਈ ਪ੍ਰੋਬਲਮ ਆ, ਜਿਹਨੇ ਆਪਣਾ ਵੇਟ ਲੋਸ ਕਰਨਾ ਜਾਂ ਹੋਰ ਆ, ਉਹਦੇ ਮੂਹਰੇ ਕੋਈ ਮਨਸ਼ਾ ਕੋਈ ਉਹ ਅੱਛਾ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਮੇਰੇ ਨਾਲ ਤੁਸੀਂ ਅੱਧਾ ਘੰਟਾ ਡਿਸਕਸ਼ਨ ਕਰਕੇ ਦੇਖ ਲਓ, ਜਿਹੜੇ ਬੰਦੇ ਨੇ ਪਤਲਾ ਹੋਣਾ ਨਾ, ਭੁੱਖਾ ਰਹਿ ਕੇ ਨੀ ਪਤਲਾ ਹੋਊਗਾ, ਉਹ ਘੱਟ ਕੈਲਰੀ ਡਾਇਟ ਆ ਜਿਹੜੀ, ਮੈਂ ਵਿਸ਼ੇ ਤੋਂ ਬਾਹਰ ਨੀ ਜਾਣਾ, ਉਹ ਜਿੰਨੀ ਕੈਲਰੀਜ਼ ਕੰਜ਼ਿਊਮ ਕਰਦਾ ਤੇ ਜਿੰਨੀ ਕੈਲਰੀਜ਼ ਉਹ ਲੈ ਰਿਹਾ, ਇਹਨਾਂ ਦਾ ਡਿਫਰੈਂਸ ਨੋਟ ਕਰ ਲਓ ਤੁਸੀਂ। ਜੇ ਤੁਸੀਂ ਕੈਲਰੀਜ਼ ਵੱਧ ਲੈ ਰਹੇ ਹੋ, ਕੰਜ਼ੰਪਸ਼ਨ ਤੁਹਾਡੀ ਘੱਟ ਹੈ, ਕੈਲਰੀਜ਼ ਨੂੰ ਘਟਾ ਦਿਓ ਤੁਸੀਂ ਹੌਲੀ ਹੌਲੀ, ਖਾਂਦੇ ਪੀਂਦੇ ਆ ਜਿਹੜੇ ਉਹ ਵੀ ਤੁਸੀਂ ਪਤਲੇ ਹੋ ਜਾਓਗੇ। ਮੇਰੇ ਕੋਲ ਪ੍ਰੂਫ ਪਏ ਨੇ, ਈਵਨ ਤੁਸੀਂ ਹੈਲਦੀ ਜਿਹੜੇ ਫਰੂਟਸ ਨੇ ਜਿਨ੍ਹਾਂ ਚ ਫੈਟਸ ਜ਼ਿਆਦਾ ਨੇ, ਜੇ ਤੁਸੀਂ ਉਹ ਖਾਓ ਤੁਹਾਨੂੰ ਭੁੱਖ ਦੇਰ ਨਾਲ ਲੱਗੂਗੀ, ਤੇ ਤੁਸੀਂ ਦੂਜੇ ਕਾਰਬੋਹਾਈਡ ਜਿਹੜੇ ਬੈਡ ਕਾਰਬੋਹਾਈਡਰੇਟਸ ਘਟਾ ਦਿਓ, ਬੈਡ ਫੈਟਸ ਆ ਘਟਾ ਦਿਓ, ਹੌਲੀ ਹੌਲੀ ਪਤਲੇ ਹੋਣ ਲੱਗ ਜਾਓਗੇ। ਚਲੋ ਉਹ ਇੱਕ ਅੱਡ ਵਿਸ਼ਾ, ਫੇਰ ਕਿਸੇ ਦਿਨ ਗੱਲ ਕਰਾਂਗੇ। ਅੱਜ ਤਾਂ ਗੱਲ ਆਪਾਂ ਵੈਸੇ ਹੀ ਹਲਕੀ ਫੁਲਕੀ ਕਰ ਰਹੇ ਹਾਂ ਬਈ, ਜਿਹੜਾ ਤਿਉਹਾਰ ਕੱਲ ਮਨਾਇਆ, ਸਵੇਰ ਤੋਂ ਸ਼ਾਮ ਤੱਕ ਸਾਡੀਆਂ ਭੈਣਾਂ ਬੀਬੀਆਂ ਭੁੱਖੀਆਂ ਰਹੀਆਂ ਨੇ, ਇਹ ਤਾਂ ਮਰਦ ਦੀ ਉਮਰ ਦੇ ਨਾਲ ਕੋਈ ਫਰਕ ਪਿਆ ਕਿ ਨਹੀਂ ਪਿਆ, ਸੱਚੀ ਪੈਂਦਾ ਕਿ ਨਹੀਂ ਪੈਂਦਾ। ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰਦੇ ਨੇ, ਨੰਬਰ ਉਨ੍ਹਾਂ ਦਾ ਹੈਗਾ 905-456-20-20। ਜੇ ਤੁਸੀਂ ਕੋਈ ਪ੍ਰਾਪਰਟੀ ਲਈ ਆ, ਖਰੀਦੀ ਆ, ਵੇਚੀ ਆ, ਤੇ ਤੁਹਾਨੂੰ ਲਾਇਰ ਦੀ ਤਾਂ ਜ਼ਰੂਰਤ ਪੈਣੀ ਹੈ, ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਇਸ ਕਰਕੇ ਪੂਰਾ ਧਿਆਨ ਦਿੰਦੇ ਨੇ ਆਪਣੇ ਕੰਮ ਵੰਨੀ। ਵੈਸੇ ਤਾਂ ਲਾਇਰ ਸਾਰੇ ਹੀ ਧਿਆਨ ਦਿੰਦੇ ਨੇ, ਪਰ ਧਿਆਨ ਵੰਡਿਆ ਜਾਂਦਾ। ਵੰਡਿਆ ਕਿਵੇਂ ਜਾਂਦਾ? ਵੀ ਉਧਰੋਂ ਤੁਹਾਡੀ ਕਲੋਜ਼ਿੰਗ ਹੋਵੇ, ਉਧਰੋਂ ਲਾਇਰ ਸਾਹਿਬ ਕੋਲ ਕੋਈ ਡਿਵੋਰਸ ਦਾ ਕੇਸ ਆਇਆ ਹੋਵੇ, ਦਿਮਾਗ ਉਧਰ ਲੱਗਿਆ ਹੋਵੇ, ਜਾਂ ਕੋਈ ਕ੍ਰਿਮੀਨਲ ਕੇਸ ਚੱਲਦਾ ਹੋਵੇ, ਜਾਂ ਕੋਈ ਨੋਟਰੀ ਪਬਲਿਕ ਅਟੈਸਟ ਕਰਾਉਣ ਵਾਲਾ ਬੈਠਾ ਹੋਵੇ, ਹੈ ਨਾ, ਤੇ ਇਸ ਕਰਕੇ, ਜਾਂ ਕੋਈ ਇਮੀਗ੍ਰੇਸ਼ਨ ਵਾਲਾ ਬੈਠਾ ਹੋਵੇ, ਤੇ ਫਿਰ ਧਿਆਨ ਵੰਡਿਆ ਗਿਆ ਨਾ। ਇਹ ਸਿਰਫ ਇਸ ਕਰਕੇ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਆਪਣੇ ਕੰਮ ਦੇ ਵਿੱਚ ਮਾਹਰ ਨੇ। ਜਿਨ੍ਹਾਂ ਲੋਕਾਂ ਨੂੰ ਕਲੋਜ਼ਿੰਗ ਵਾਲੇ ਦਿਨ ਪ੍ਰੋਬਲਮ ਆਈ, ਉਹਨਾਂ ਨੂੰ ਪਤਾ ਵੀ ਦਿਮਾਗ ਤੇ ਕਿੰਨਾ ਬੋਝ ਹੁੰਦਾ। ਕਈ ਵਾਰੀ ਕਲੋਜ਼ਿੰਗ ਹੁੰਦੀ ਹੋਈ ਨਹੀਂ, ਕਈ ਵਾਰ ਵਕੀਲ ਹੱਥ ਖੜੇ ਕਰ ਦਿੰਦਾ, ਕਹਿੰਦੇ ਜੀ ਨਹੀਂ ਬਸ ਹੁਣ ਨਹੀਂ ਕਲੋਜ਼ਿੰਗ ਹੋ ਸਕਦੀ। ਮਤਲਬ ਜਿਹੜੀਆਂ ਪ੍ਰੋਬਲਮ ਕਲੋਜ਼ਿੰਗ ਵਾਲੇ ਦਿਨ ਤੋਂ ਪਹਿਲਾਂ ਸੋਲਵ ਕਰ ਲੈਣੀਆਂ ਚਾਹੀਦੀਆਂ ਬਾਇਰ ਤੇ ਸੈਲਰ ਦੇ ਵਕੀਲ ਨੂੰ, ਕਈ ਵਾਰੀ ਉਹ ਹੁੰਦੀਆਂ ਨਹੀਂ। ਇਸ ਕਰਕੇ ਮਾਹਰ ਲਾਇਰ ਕੋਲ ਜਾਣਾ ਚਾਹੀਦਾ ਜੀ, ਮਾਹਰਾਂ ਦੇ ਵਿੱਚ ਮਾਹਰ ਲਾਇਰ ਆਸਰਾ ਲਾਇਰ, ਅਮਨਦੀਪ ਕਪਲਾ ਜੀ, 905-456-20-20 ਬਰੈਮਲੀ ਦੇ ਕੁਈਨ ਦੇ ਆਫਿਸ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਦਾ ਤਾਲਮੇਲ ਕਰ ਲਿਓ, ਹੈ ਨਾ। ਤੇ ਇੱਕ ਸਾਡੇ ਸਪੋਂਸਰ ਨੇ ਜੀ, ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ ਜੀ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ, 647-3000 ਇਹਨਾਂ ਦਾ ਨੰਬਰ ਹੈਗਾ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਕਿਸੇ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਜਾਂ ਹੋਰ ਕਿਸੇ ਸਿਸਟਮ ਦੇ ਤਹਿਤ, ਜਾਂ ਸਪਾਊਸਲ ਵੀਜ਼ਾ ਜਾਂ ਫੈਮਿਲੀ ਕਲਾਸ ਵੀਜ਼ਾ, ਇਹਦੇ ਤਹਿਤ ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ, ਪਰਿਵਾਰ ਮੈਂਬਰਾਂ ਨੇ ਇੱਥੇ ਪਹੁੰਚਣਾ ਹੁੰਦਾ। 6476463000 ਇਹਨਾਂ ਦਾ ਨੰਬਰ ਹੈਗਾ। ਗੱਲ ਬੇਸਿਕਲੀ ਆਪਣੀ ਚੱਲ ਰਹੀ ਹੈ ਪਰੰਪਰਾਵਾਂ, ਪੁਰਾਣੀਆਂ ਗੱਲਾਂ ਜਿਹੜੀਆਂ ਸਦੀਆਂ ਪੁਰਾਣੀਆਂ ਨੇ, ਉਹਨਾਂ ਨੂੰ ਅਸੀਂ ਚੱਕੀ ਫਿਰਦੇ ਹਾਂ ਆਪਣੇ ਨਾਲ। ਭਾਰਤੀ ਸੱਭਿਅਤਾ ਦੇ ਵਿੱਚੋਂ ਆਈਆਂ ਹੋਈਆਂ ਗੱਲਾਂ, ਵੈਸੇ ਸੱਭਿਆਚਾਰ ਨਾ, ਇਹ ਜਦੋਂ ਤੋਂ ਮਨੁੱਖ ਸੋ ਕਾਲਡ ਕਹਿੰਦੇ ਸਿਆਣਾ ਹੋਣ ਲੱਗ ਗਿਆ ਨਾ, ਉਹ ਜਾਣ ਬੁੱਝ ਕੇ ਚੱਕਦਾ। ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ, ਜਿਹੜੀ ਵਿਵਸਥਾ ਕੋਈ, ਜਿਹੜਾ ਕੋਈ, ਜਿਹੜੀ ਚੀਜ਼ ਆਪਣਾ ਸਮਾਂ ਵਿਹਾ ਜਾਂਦੀ ਸੀ ਨਾ, ਆਪਣੇ ਆਪ ਉਹ ਤੋਂ ਛੁਟਕਾਰਾ ਹੋ ਜਾਂਦਾ ਸੀ। ਕੋਈ ਬੰਦੇ ਨੂੰ ਬਾਹਲੀ ਸਮਝ ਨਹੀਂ ਸੀ, ਲੋੜਾਂ ਤੇ ਆਧਾਰਿਤ ਜਿਹੜਾ ਸਮਾਜ ਆ ਉਹ ਚੱਲਦਾ ਸੀ। ਜਦੋਂ ਕਿਸੇ ਚੀਜ਼ ਦੀ ਲੋੜ ਖਤਮ ਹੋ ਗਈ ਤੇ ਬਸ ਉਹਦਾ ਭੋਗ ਪੈ ਜਾਂਦਾ ਸੀ ਆਪੇ ਹੀ। ਇਹ ਬਿਲਕੁਲ ਉਸੇ ਤਰ੍ਹਾਂ ਬਈ, ਜਿਵੇਂ ਤੁਸੀਂ ਕੱਪੜੇ ਪਾਉਂਦੇ ਹੋ, ਚਲੋ ਹੁਣ ਤਾਂ ਮਾਰਕੀਟ ਬਹੁਤ ਵੱਡੀ ਆ। ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਕੋਈ ਕੱਪੜਾ ਪੁਰਾਣਾ ਹੋ ਜਾਂਦਾ ਸੀ ਤਾਂ ਆਪੇ ਹੀ ਜਦੋਂ ਪਾਟ ਗਿਆ ਤਾਂ ਕੱਪੜਾ ਉਹਦਾ ਬਸ ਭੋਗ ਪੈ ਗਿਆ, ਹੈਨਾ। ਜਾਂ ਥੋੜਾ ਬਹੁਤ ਜੇ ਕਿਸੇ ਕੋਈ ਉਹਨੂੰ ਕਿਸੇ ਹੋਰ ਵਰਤੋਂ ਚ ਲਿਆਂਦਾ ਜਾਂਦਾ ਸੀਗਾ, ਉਸ ਤੋਂ ਬਾਅਦ ਵਰਤੋਂ ਚ ਕਿਵੇਂ, ਹੁਣ ਜਿਵੇਂ ਕਿਸੇ ਦਾ ਕੁੜਤਾ ਚਲੋ ਪੁਰਾਣਾ ਹੋ ਗਿਆ ਤਾਂ ਉਹਦਾ ਪੋਚਾ ਬਣਾ ਲਓ, ਉਦੋਂ ਬਾਅਦ ਉਹਦਾ ਭੋਗ ਪੈ ਹੀ ਗਿਆ ਨਾ ਆਪੇ। ਪਰ ਇਹ ਵਸਤਾਂ ਦੇ ਨਾਲ ਤਾਂ ਇਸ ਤਰ੍ਹਾਂ ਹੁੰਦਾ ਅੱਜ, ਪਰ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਬੜੀਆਂ ਹੋਈਆਂ ਗੱਲਾਂ ਨੇ ਨਾ, ਅਸੀਂ ਉਹਨੂੰ ਨਾਲ ਹੀ ਚੱਕੀ ਫਿਰਦੇ ਹਾਂ। ਕੰਪਿਊਟਰ ਦੀ ਮੈਮਰੀ ਤਾਂ ਅਸੀਂ ਡਿਲੀਟ ਕਰ ਦਿੰਦੇ ਹਾਂ, ਠਾ ਦਿੰਦੇ, ਡਿਲੀਟ ਬਟਨ ਮਾਰਿਆ, ਇਹਦੀ ਜ਼ਰੂਰਤ ਨਹੀਂ। ਚਲੋ ਬਈ, ਜਿਹੜੇ ਦਿਮਾਗ ਵੀ ਸਾਡਾ ਦੇਖੋ ਮਾਸਟਰ ਕੰਪਿਊਟਰ ਆ ਨਾ, ਦਿਮਾਗ 'ਚ ਨਾ ਅਸੀਂ ਉਹ ਜਿਹੀਆਂ ਪੁਰਾਣੀਆਂ ਗੱਲਾਂ ਚੱਕੀਆਂ ਹੋਈਆਂ। ਜੇ ਕੋਈ ਸਗੋਂ ਉਹਨਾਂ ਦੇ ਗੱਲ ਕਰੇ ਨਾ, ਅਸੀਂ ਕਹਿੰਦੇ ਐਵੇਂ ਤਵਾ ਲਾਈ ਜਾਂਦਾ, ਅਸੀਂ ਚਿੜਦੇ ਹਾਂ। ਚਿੜਨ ਦੀ ਗੱਲ ਨਹੀਂ ਜੀ, ਜਿੰਨੀ ਦੇਰ ਜ਼ਬਾਨ ਲੱਗੀ ਹੈ, ਜਿੰਨੀ ਦੇਰ ਬੰਦਾ ਇਸ ਧਰਤੀ ਦੇ ਉੱਤੇ ਹੈਗਾ, ਉਹਨੇ ਗੱਲ ਤਾਂ ਕਰਨੀ ਆ ਨਾ। ਜਿੰਨੀ ਦੇਰ ਦੁਨੀਆਂ ਚੱਲਣੀ, ਗੱਲਬਾਤ ਹਰੇਕ ਵਿਸ਼ੇ ਤੇ ਹੁੰਦੀ ਰਹਿਣੀ ਆ। ਅੱਛਾ, ਇਹੀ ਵਿਰੋਧ ਵਿਕਾਸ ਆ। ਵਿਰੋਧ ਵਿਕਾਸ ਡਿਵੈਲਪਮੈਂਟ ਇਸੇ ਤਰ੍ਹਾਂ ਹੁੰਦੀ ਆ। ਹਰ ਇੱਕ ਗੱਲ ਨੂੰ ਨਾ ਰਿੜਕਿਆ ਜਾਂਦਾ, ਅਲੱਗ ਅਲੱਗ ਡਾਇਮੈਂਸ਼ਨ ਤੋਂ ਗੱਲ ਸਮਝੀ ਜਾਂਦੀ ਹੈ। ਜਿਹੜੀ ਗੱਲ ਆ ਜਿਹੜੀ ਉਹਦੇ ਵਿੱਚ ਹੈ ਹੀ ਕੁਛ ਨਹੀਂ, ਜਦੋਂ ਫਿਰ ਤੁਸੀਂ ਐਵੇਂ ਮੰਨੀ ਜਾਓ, ਜਿੰਨੇ ਮੈਂ ਤਾਂ ਮੰਨਣਾ, ਮੈਂ ਤਾਂ ਬਸ ਕੋਈ ਸਬੂਤ ਨਾ ਹੋਵੇ ਫਿਰ ਵੀ ਮੰਨਣਾ, ਅਸੀਂ ਤਾਂ ਮੰਨਦੇ ਹਾਂ ਜੀ, ਇਹ ਤਾਂ ਸਾਡਾ ਵਿਸ਼ਵਾਸ ਆ। ਇਹ ਕਾਹਦਾ ਵਿਸ਼ਵਾਸ ਆ ਵੀ ਤੁਹਾਡਾ? ਕੋਈ ਵਿਸ਼ਵਾਸ ਦੇ ਪਿੱਛੇ ਕੋਈ ਕਾਰਨ ਹੋਣਾ ਚਾਹੀਦਾ ਨਾ। ਇਹ ਕਾਹਦਾ ਵਿਸ਼ਵਾਸ ਆ ਵੀ ਔਰਤ ਭੁੱਖੀ ਰਹੇ ਤੇ ਬੰਦੇ ਦੀ ਉਮਰ ਲੰਬੀ ਹੋ ਜਾਊ? ਅੱਛਾ, ਮੰਨਣ ਵਾਲਾ ਆਪ ਹੀ ਭੁੱਖਾ ਰਹਿਣ ਵਾਲਾ, ਗੱਲ ਤਾਂ ਇਹ ਵੀ ਜਿਹੜਾ ਪੀੜਿਤ ਬੰਦਾ ਨਾ, ਉਹ ਆਪ ਹੀ ਕਹੀ ਜਾਂਦਾ ਵੀ ਮੇਰੇ ਭੁੱਖਾ ਰਹਿਣ ਨਾਲ ਵੀ ਤੁਹਾਡੇ ਭੁੱਖੇ ਰਹਿਣਾ, ਸਦੀਆਂ ਤੋਂ ਤੁਸੀਂ ਗੁਲਾਮ ਹੋ, 50% ਤੁਹਾਡੀ ਵਾਧੀ ਆ। ਜੇ ਔਰਤ ਤਹੱਈਆ ਕਰ ਲੈ ਨਾ, ਸਮਾਜ ਇੰਨਾ ਸੋਹਣਾ ਬਣ ਜੇ। ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਜੇ ਔਰਤ ਹੈਲਦੀ ਆ, ਬੈਲੈਂਸ ਡਾਇਟ ਆ ਜਿਹੜੀ ਔਰਤ ਖਾਂਦੀ ਆ, ਵਹਿਮਾਂ ਭਰਮਾਂ ਤੋਂ ਮੁਕਤ ਆ, ਆਉਣ ਵਾਲੀ ਜਨਰੇਸ਼ਨ, ਉਹਦੇ ਚ ਆਉਣ ਵਾਲੀ ਜਨਰੇਸ਼ਨ ਚ ਮੇਲ ਵੀ ਆ ਫੀਮੇਲ ਵੀ ਆ, ਆਉਣ ਵਾਲੀ ਜਨਰੇਸ਼ਨ ਹੈਲਦੀ ਹੋਊਗੀ। ਇੰਡੀਆ ਦੀਆਂ ਔਰਤਾਂ ਵਰਤ ਰੱਖਦੀਆਂ ਨੇ, ਆ ਮਾੜਾ ਜਿਹਾ ਖੋਲ ਕੇ ਗੂਗਲ ਦੇਖਿਓ ਵੀ ਕਿੰਨੇ ਲੋਕ ਨੇ, ਕਿੰਨੇ ਬੱਚੇ ਨੇ ਜਿਹੜੇ ਜਿਨ੍ਹਾਂ ਨੂੰ ਡੈਫੀਸ਼ੈਂਸੀ ਡਿਜ਼ੀਜ਼ ਲੱਗੀਆਂ ਹੋਈਆਂ, ਕਿਸੇ ਨੂੰ ਆਇਰਨ ਦੀ ਘਾਟ ਆ, ਖੁਦ ਔਰਤਾਂ ਨੂੰ ਆਇਰਨ ਦੀ ਤਾਂ ਕਮੀ ਹੁੰਦੀ ਹੈ, ਇੰਡੀਅਨ ਔਰਤਾਂ ਨੂੰ ਕੈਲਸ਼ੀਅਮ ਦੀ ਘਾਟ ਬਹੁਤ ਹੁੰਦੀ ਹੈ, ਡਿੱਗ ਪੈਣ ਦਾ ਚੂੜਾ ਟੁੱਟ ਜਾਂਦਾ। ਮੈਂ ਤੁਹਾਨੂੰ ਸਹੀ ਦੱਸ ਰਿਹਾ, ਬਿਲਕੁਲ ਸਹੀ ਦੱਸ ਰਿਹਾ, ਗੂਗਲ ਤੇ ਦੇਖੋ ਤੁਸੀਂ। ਜਿਹੜੇ 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 ਐਸੈਂਸ਼ੀਅਲ ਐਲੀਮੈਂਟਸ ਨੇ ਨਾ, ਆਇਰਨ ਹੋਇਆ, ਕੈਲਸ਼ੀਅਮ ਹੋਇਆ, ਮੈਗਨੀਜ਼ੀਅਮ ਹੋਇਆ, ਸੈਲੀਨੀਅਮ ਹੋਇਆ, ਜ਼ਿੰਕ ਹੋਇਆ, ਇੰਡੀਅਨ ਫੀਮੇਲਸ ਦੇ ਵਿੱਚ ਇਹਨਾਂ ਦੀ ਵੈਸੇ ਹੀ ਕਮੀ ਆ। ਅੱਛਾ, ਵੈਸੇ ਹੀ ਡਾਇਬਿਟੀਜ਼, ਬਲੱਡ ਪ੍ਰੈਸ਼ਰ, ਟੈਨਸ਼ਨ, ਫਾਲਤੂ ਦੀ ਟੈਨਸ਼ਨ ਲੈ ਲੈਣੀ। ਮੇਰੇ ਕਹਿਣ ਦਾ ਮਤਲਬ ਹੈ, ਇਹੋ ਜਿਹੇ ਫਾਲਤੂ ਤਿਉਹਾਰ ਮਨਾਉਣ ਦੀ ਬਜਾਏ ਨਾ, ਕੋਈ ਦਿਨ ਦੇ ਵਿੱਚ ਜਿੱਦਾਂ ਕਰਵਾ ਚੌਥ ਦਾ ਦਿਨ ਆ, ਇੱਕ ਚੰਗੀ ਜੀ 2 ਘੰਟੇ ਕਿਤਾਬ ਪੜ੍ਹ ਲਓ ਵੀ ਆਪਣੇ ਆਪ ਨੂੰ ਹੈਲਦੀ ਕਿਵੇਂ ਰੱਖਣਾ ਨਾ, ਆਪਣੇ ਆਪ ਨੂੰ ਵੀ ਤੇ ਆਪਣੇ ਪਰਿਵਾਰ ਨੂੰ ਵੀ, ਤੇ ਵਧੀਆ ਦੋਨਾਂ ਦੀ ਉਮਰ ਆ ਜਿਹੜੀ ਲੰਮੀ ਹੁੰਦੀ ਆ। ਅੱਛਾ, ਕਈ ਨਾ ਕਈ ਔਰਤਾਂ ਹੁੰਦੀਆਂ ਉਹਨਾਂ ਦੇ ਪਤੀ ਨਾ, ਮਤਲਬ ਮੈਂ ਚਲੋ ਕਈ ਮੇਲ ਆ ਉਹ ਬਹੁਤ ਨਿਕੰਮੇ ਹੁੰਦੇ ਨੇ, ਸ਼ਰਾਬ ਵੀ ਪੀਂਦੇ ਨੇ, ਕੁੱਟਦੇ ਵੀ ਨੇ, ਪੁੱਠੀਆਂ ਸਿੱਧੀਆਂ ਗੱਲਾਂ ਵੀ ਕਰਦੀਆਂ ਨੇ, ਪਰ ਔਰਤਾਂ ਚ ਰਿਵਾਜ ਆ ਜੀ ਵਰਤ ਤਾਂ ਆਪਾਂ ਫੇਰ ਵੀ ਰੱਖਣਾ ਭੁੱਖੇ ਰਹਿ ਕੇ, ਉਮਰ ਲੰਮੀ ਹੋਵੇ। ਸਿਆਣਾ ਬੰਦਾ ਕਹਿੰਦਾ, ਸਿਆਣਾ ਬੰਦਾ ਸੋਚਦਾ ਵੀ ਕਾਸ਼ ਮੈਂ ਔਰਤ ਹੁੰਦਾ। ਸੁਪੋਜ਼ ਹਾਈਪੋਥੈਟੀਕਲ ਸਿਚੁਏਸ਼ਨ ਕੰਸੀਡਰ ਕਰੋ ਤੁਸੀਂ, ਤੇ ਉਹਦਾ ਜਿਹੜਾ ਮੇਲ, ਮਤਲਬ ਉਹਦਾ ਜਿਹੜਾ ਘਰ ਵਾਲਾ, ਉਹ ਸ਼ਰਾਬੀ ਕਬਾਬੀ ਆ, ਮਤਲਬ ਨੈਗੇਟਿਵ ਪਰਸਨੈਲਿਟੀ ਆ, ਤਾਂ ਮੈਂ ਤਾਂ ਕਹਿੰਦਾ ਉਹ ਔਰਤ ਨੂੰ ਪੂਰਾ ਰੱਜ ਕੇ ਫਿਰ ਖਾਣਾ ਪੀਣਾ ਚਾਹੀਦਾ, ਪ੍ਰੋਟੀਨ ਸ਼ੇਕ ਵੀ ਪੀਣਾ ਚਾਹੀਦਾ, ਉਹ ਤੋਂ ਛੇਤੀ ਛੁਟਕਾਰਾ ਹੋ ਜੇ, ਕਿਉਂਕਿ ਉਹਦੀ ਜ਼ਿੰਦਗੀ ਨਰਕ ਵਰਗੀ ਬਣਾਈ ਹੋਈ ਹੈ ਵੈਸੇ ਹੀ। ਇਹ ਨਿਰਾ ਜੀ ਵਹਿਮ, ਵੈਸੇ ਵਹਿਮ ਹੋਰ ਵੀ ਨੇ, ਮੇਲਸ ਦੇ ਵਿੱਚ ਵੀ ਵਹਿਮ ਨੇ, ਫੀਮੇਲਸ ਦੇ ਵਿੱਚ ਵਹਿਮ ਜ਼ਿਆਦਾ ਨੇ ਮੁਕਾਬਲਤਨ। ਮੇਲ ਕਿਉਂਕਿ ਜਦੋਂ ਤੋਂ ਥੋੜੀ ਬਹੁਤ ਬੰਦੇ ਨੂੰ ਸੋਝੀ ਆਉਣ ਲੱਗੀ ਆ, ਜਿਹੜਾ ਮੇਲ ਆ ਉਹ ਘਰ ਦੀ ਚਾਰ ਦੀਵਾਰੀ ਦੇ ਵਿੱਚੋਂ ਬਾਹਰ ਨਿਕਲ ਕੇ ਉਹ ਰੋਟੀ ਰੋਜ਼ੀ ਕਮਾਉਣ ਦੇ ਲਈ ਬਾਹਰਲੇ ਹਾਲਾਤਾਂ ਦੇ ਸਨਮੁਖ ਹੁੰਦਾ ਸੀ, ਉਥੋਂ ਹੌਲੀ ਹੌਲੀ ਉਹਦੀ ਸੋਝੀ ਵਿਕਾਸ ਕਰਨ ਲੱਗ ਗਈ। ਮੁਕਾਬਲਤਨ ਅੱਜ ਕੱਲ ਇਹ ਟਰੂ ਨਹੀਂ ਹੈ, ਕਿਉਂਕਿ ਅੱਜ ਕੱਲ ਔਰਤਾਂ ਜਿਹੜੀਆਂ ਪਾਇਲਟ ਵੀ ਔਰਤਾਂ ਨੇ, ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਔਰਤਾਂ ਨੇ, ਡਾਕਟਰ ਵੀ ਔਰਤਾਂ ਨੇ, ਅੱਜ ਇਹ ਗੱਲ ਇੰਨੀ ਟਰੂ ਨਹੀਂ, ਪਰ ਆਪਾਂ ਅੱਜ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਹਾਂ, ਸੈਂਕੜੇ ਸਾਲ ਪਹਿਲਾਂ ਦੀਆਂ ਗੱਲਾਂ। ਹੈਰਾਨੀ ਦੀ ਗੱਲ ਆ ਵੀ ਭਾਰਤੀ ਔਰਤ ਅੱਜ ਵੀ ਚਾਰ ਦੀਵਾਰੀ ਦੇ ਵਿੱਚ ਬੰਦ ਆ, ਅੱਜ ਵੀ ਉਹਦੇ ਮਾਨਸਿਕ ਦੀਵਾਰਾਂ ਆਲੇ ਦੁਆਲੇ ਉਹਨੇ ਸਿਰਜੀਆਂ ਹੋਈਆਂ ਨੇ, ਭਾਵੇਂ ਉਹ ਡਾਕਟਰ ਬਣ ਜੇ ਤੇ ਭਾਵੇਂ ਉਹ ਜਿੱਥੇ ਮਰਜ਼ੀ ਪਹੁੰਚ ਜੇ, ਪਰ ਵਹਿਮਾਂ ਭਰਮਾਂ ਨੂੰ ਉਵੇਂ ਮੰਨਦੀ, ਬੰਦਾ ਵੀ ਮੰਨਦਾ, ਮੈਂ ਇਹ ਨਹੀਂ ਕਹਿੰਦਾ ਵੀ ਬੰਦਾ ਨਹੀਂ ਮੰਨਦਾ, ਬੰਦਾ ਵੀ ਮੰਨਦਾ, ਪਰ ਕਿਉਂਕਿ ਬੰਦਾ ਤਾਂ ਸਿਰਫ ਸਿਸਟਮ ਦਾ ਗੁਲਾਮ ਆ, ਔਰਤ ਸਿਸਟਮ ਦੀ ਵੀ ਗੁਲਾਮ ਆ ਤੇ ਬੰਦੇ ਦੀ ਵੀ ਗੁਲਾਮ ਆ, ਇਸ ਕਰਕੇ ਔਰਤ ਕਿਹਾ ਜਾਂਦਾ ਵੀ ਦੋਹਰੀ ਗੁਲਾਮੀ ਦਾ ਸ਼ਿਕਾਰ ਆ, ਇਹਦੇ ਵਿੱਚੋਂ ਔਰਤ ਨੂੰ ਆਪ ਹੀ ਨਿਕਲਣਾ ਪੈਣਾ। ਤੇ ਜਿਹੜੀਆਂ ਗੱਲਾਂ ਇਹ ਜਿਹੀਆਂ ਹੁੰਦੀਆਂ ਨੇ ਬਈ ਆਹ ਕਰਨ ਨਾਲ ਮੇਰੇ ਪਤੀ ਦੇਵ ਦੀ ਉਮਰ ਲੰਮੀ ਹੁੰਦੀ ਹੈ, ਆਹ ਕਰਨ ਨਾਲ ਆਹ ਹੁੰਦਾ, ਆਹ ਵਹਿਮ ਨੂੰ ਮੰਨਣ ਨਾਲ ਆਏ ਹੁੰਦਾ, ਇਹੋ ਜਿਹੇ ਘਰੇ ਰਹਿ ਕੇ ਜਿਹੜਾ ਈਸਟ ਫੇਸਿੰਗ ਆ ਸਾਡੇ ਘਰੇ ਖੁਸ਼ੀ ਆਉਂਦੀ ਹੈ। ਮੈਂ ਤਾਂ ਹੈਰਾਨ ਹੁੰਦਾ ਕਈ ਵਾਰੀ ਨਾ, ਚਲੋ ਆਪਾਂ ਜਿਹੜਾ ਕਰਵਾ ਚੌਥ ਵਾਲਾ ਇਹ ਚੱਕਰ ਚੋਂ ਬਾਹਰ ਨਿਕਲ ਕੇ ਵੀ ਨਾ, ਕਈ ਵਾਰੀ ਕੀ ਹੁੰਦਾ, ਕਈ ਵਾਰੀ ਬੜੇ ਪੜ੍ਹੇ ਲਿਖੇ ਲੋਕ ਖਾਸ ਕਰਕੇ ਔਰਤਾਂ, ਉਹ ਜੀ ਫਿਰ ਜਦੋਂ ਘਰ ਦਿਖਾਈ ਨਾ ਉਹਨਾਂ ਨੂੰ, ਉਹ ਜੀ ਫਿਰ ਤੁਸੀਂ ਵਸਤੂ ਸ਼ਾਸਤਰ ਨੂੰ ਮੰਨਦੇ ਹੋ, ਮੈਂ ਹੈਰਾਨ ਹੁੰਦਾ ਪਰੇਸ਼ਾਨ ਵੀ ਹੁੰਦਾ ਵੀ ਦੱਸੋ ਤੁਸੀਂ ਉੱਥੋਂ ਚੱਲ ਕੇ ਇੱਥੇ ਪਹੁੰਚ ਗਏ, ਸਾਇੰਸ ਦੀਆਂ ਡਿਗਰੀਆਂ ਤੁਹਾਡੇ ਹੱਥ ਦੇ ਵਿੱਚ ਨੇ। ਅੱਛਾ, ਉਹ ਵਸਤੂ ਸ਼ਾਸਤਰ ਦਾ ਪ੍ਰਚਾਰ ਕਰਨ ਲਈ ਰੇਡੀਓ ਟੀਵੀ ਦੇ ਵੀ ਔਰਤਾਂ ਹੀ ਬੈਠੀਆਂ, ਬੜੀ ਹੈਰਾਨੀ ਹੁੰਦੀ ਹੈ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਕੱਟ ਗਏ, ਉਹ ਕਾਹਨੂੰ ਕੱਟ ਗਏ ਜੀ, ਤੁਸੀਂ ਆਪਣੀ ਵਡਮੁੱਲੀ ਰਹਿ ਦੇਣੀ ਸੀ, ਤੁਸੀਂ ਕਿਤੇ ਤੁਸੀਂ ਡਰ ਤਾਂ ਨਹੀਂ ਗਏ ਵੀ ਘਰੇ ਗਿਆ ਦੇ ਕੋਈ ਪ੍ਰੋਬਲਮ ਆਜੂਗੀ, ਹੈਨਾ? ਹਾਂਜੀ ਹਾਂਜੀ, ਆਜੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ? ਸੋਰੀ, ਮੈਂ ਕਿਹਾ ਮੈਂ ਨਾ ਸਕਰੀਨ ਵਾਲੇ ਪਾਸੇ ਨਹੀਂ ਹੁੰਦਾ ਗਾ ਤੇ ਮੈਨੂੰ ਨੀ ਪਤਾ ਹੁੰਦਾ ਕਿਹਦੀ ਕਾਲ ਆ ਰਹੀ ਹੈ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਕੰਪਿਊਟਰ ਐਂਡ ਹਿਊਮਨ ਬ੍ਰੇਨ ਦੀ ਗੱਲ ਕੀਤੀ, ਜਿਹੜੀਆਂ ਲੇਡੀਜ਼ ਇਹਨਾਂ ਦਾ ਕੰਪਿਊਟਰ ਸਿਸਟਮ ਥੋੜਾ ਜਿਹਾ ਐਡਵਾਂਸ ਹੁੰਦਾ।
ਅੱਛਾ,
ਇਹਦੇ ਚ ਸਿਕਿਉਰਿਟੀ ਸਿਸਟਮ ਜ਼ਿਆਦਾ ਹੁੰਦੇ ਆ, ਕਾਰਨ ਇਹਦਾ ਬੜਾ ਜੈਨੇਟਿਕ ਆ। ਹਾਂਜੀ, ਇਹਨਾਂ ਨੂੰ ਨਿੱਕੀ ਜਿਹੀ ਗੱਲ ਤੋਂ ਕੇਅਰਫੁਲ ਰਹਿਣਾ ਪੈਂਦਾ ਕਿ ਇੱਥੋਂ ਤਾਂ ਨੀ ਖਤਰਾ, ਇੱਥੋਂ ਤਾਂ ਨੀ ਖਤਰਾ। ਇਸ ਕਰਕੇ ਜਦੋਂ ਇਹੋ ਜਿਹੀ ਹੋਏ ਨਾ ਸਿਚੁਏਸ਼ਨ ਮਾਇੰਡ ਦੇ ਵਿੱਚ, ਤਾਂ ਫਿਰ ਉਹ ਸੁਪਰਸਟੀਸ਼ਨ ਛੇਤੀ ਹੋਈ ਉਹਨਾਂ ਨੂੰ, ਉਹਨੂੰ ਮਤਲਬ ਵੇਖਣਾ ਹੀ ਪੈਂਦਾ। ਇਹਦਾ ਮਤਲਬ ਜਿਹੜਾ ਹੈਗਾ ਪਈ ਸੁਪਰਸਟੀਸ਼ਨ ਵੈਸੇ ਤੇ ਬੇਸਿਕਲੀ ਜਿਹੜਾ ਜੇ ਥੋੜਾ ਜਿਹਾ ਪ੍ਰੀ ਹਿਸਟੋਰੀਕਲੀ ਸਟੱਡੀ ਕਰੀਏ ਜਾਂ ਹੁਣ ਵੀ ਕਿਹੋ ਜਿਹੇ ਕੰਮ ਹੈ, ਬੰਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਬੜਾ ਹਾਰਡ ਨਟਸ ਹੈ ਟੂ ਕ੍ਰੈਕ, ਬੜਾ ਸਕੈਪਟੀਕਲ ਹੈ, ਬਾਕੀ ਜਾਨਵਰ ਝਾਟੀ ਮੰਨ ਜਾਂਦੇ, ਬਹੁਤ ਝਾਟੀ 45 ਪਾ ਲੈਂਦਾ, ਬੰਦਾ ਬੜੀ ਮੁਸ਼ਕਿਲ ਨਾਲ 45 ਪਾਉਂਦਾ। ਹਾਂਜੀ, ਇਸ ਕਰਕੇ मतलब जेड़ा जदो किसी चीज ना सुपरस्टिशन ना जुड़िया जावे ना उन्हें नहीं करना कई कई काम एहो जिहा करे ही ना करू मरदा मार दियो कोनो वढ़ दियो मारा सुपरस्टिशन जोड़ दो फिर कदा उड़िया करदा जिवें
सुपर मतलब फीमेल समझदे वी ओदे मन दे विच प्रोटेक्टिव फीचर आ
ਇਹ ਇਸ ਤਰ੍ਹਾਂ ਹੁੰਦਾ ਸੀ ਬਰਾੜ ਦੀ ਥਰੂ ਐਵੋਲੂਸ਼ਨ ਜੇ ਆਪਾਂ ਮੰਨ ਲਈਏ ਜਿਹੜਾ ਬੰਦਾ ਸੀ ਉਹਨੇ ਵੇਖਿਆ ਔਰਤਿਆਂ ਛੋਟੇ ਛੋਟੇ ਬੱਚਿਆਂ ਅਜੇ ਵੀ ਤੁਸੀਂ ਜੇ ਨੈਸ਼ਨਲ ਜੀਓਗ੍ਰਾਫੀ ਵੇਖੋ ਨਾ ਅਫਰੀਕਾ ਦੇ ਜੰਗਲਾਂ ਵਿੱਚ ਬਾਕੀ ਐਨੀਮਲਾਂ ਦਾ ਅਜੇ ਵੀ ਬਿਹੇਵੀਅਰ ਇਹੋ ਜਿਹਾ ਆ ਬੰਦੇ ਨੇ ਕਰਨਾ ਔਰਤ ਵੇਖੀ ਦੋ ਤਿੰਨ ਨਾਲ ਨਿਆਣੇ ਉਹਦੇ ਨਿਆਣੇ ਫੜ ਕੇ ਕਹਿਣਾ ਜਾਂ ਮੈਂ ਇਹਨਾਂ ਨੂੰ ਮਾਰ ਦੇਣਾ ਤੇ ਜਾਂ ਮੇਰੇ ਹੋ ਜਾ ਉਹ ਨਿਆਣੇ ਫਿਰ ਵੀ ਮਾਰ ਦਿੰਦਾ ਸੀਗਾ ਅਜੇ ਵੀ ਜਿਹੜੀ ਚਿੰਪੈਂਜ਼ੀ ਆ ਕਈ ਏਦਾਂ ਹੀ ਕਰਦੇ ਆ
ਹਾਂਜੀ
ਇਸ ਕਰਕੇ ਉਹਨੂੰ ਬੰਦੇ ਦੀ ਬੰਦਾ ਸੋਚੇ ਵੀ ਬੰਦੇ ਦੀ ਲੋੜ ਕੀ ਆ ਨਿਆਣੇ ਔਰਤ ਨੇ ਪੈਦਾ ਕਰਨੇ ਆ ਉਹਨੇ ਇਨਸੈਮੀਨੇਟ ਕੀਤਾ ਜਿੱਥੇ ਮਰਜ਼ੀ ਤੁਰਿਆ ਫਿਰ ਦੁਨੀਆ ਹੈ ਹੀ ਔਰਤ ਦੀ ਤੇ ਉਹਦੇ ਬੱਚਿਆਂ ਦੀ ਫਿਰ ਬੰਦੇ ਦੀ ਲੋੜ ਕੀ ਪੈ ਗਈ ਸਿਕਿਉਰਿਟੀ ਸਿਸਟਮ ਇਸ ਕਰਕੇ ਜਦੋਂ ਉਹਨੇ ਬੱਚੇ ਛੋਟੇ ਛੋਟੇ ਹੁਣ ਸ਼ੇਰ ਨੀ ਆ ਵੇਖੋ ਸ਼ਿਕਾਰ ਕਿਉਂ ਕਰਦੀ ਆ ਉਹ ਇਸ ਕਰਕੇ ਕਰਦੀ ਆ ਵੀ ਤੂੰ ਇੱਥੇ ਬਹਿ ਤੈਨੂੰ ਵੀ ਮੈਂ ਖਵਾਉਂਗੀ ਤੇ ਨਿਆਣਿਆਂ ਨੂੰ ਵੀ ਖਵਾਉਂਗੀ ਜੇ ਉਹ ਨਹੀਂ ਉਹਦੇ ਕੋਲ ਹੁੰਦਾ ਤਾਂ ਜਿਹੜਾ ਦੂਜਾ ਸ਼ੇਰ ਪਹਿਲਾਂ ਆ ਕੇ ਉਹਦੇ ਨਿਆਣਿਆਂ ਨੂੰ ਮਾਰਦਾ ਫਿਰ ਉਹਦੇ ਕਬਜ਼ਾ ਕਰਦਾ ਇਸ ਕਰਕੇ ਉਹ ਇਹ ਰਿਸਕ ਲੈ ਕੇ ਸਾਰੇ ਕੰਮ ਕਰਦੀ ਹੁਣ ਆ ਗਿਆ ਸਵਾਲ ਜਿਹੜਾ ਸੁਪਰਸਟੀਸ਼ਨ ਦਾ ਆ ਆਪਣਾ ਇਹ ਸਾਡੇ ਵਿੱਚ ਤਾਂ ਹੈ ਹੀ ਨੀ ਸਾਡੇ ਤਾਂ ਬਲਕਿ ਬੀਬੀਆਂ ਕੱਲ੍ਹ ਕਿਸੇ ਦਾ ਵਿਆਹ ਸੀ ਉੱਥੇ ਦੋ ਹੀ ਹੱਥੀ ਲੱਗੀਆਂ ਹੋਈਆਂ ਸੀ ਖਾਣ ਮੇਰੇ ਹੱਥ ਕਹਿੰਦੀਆਂ ਹੋਈਆਂ ਕਰਵਾ ਚੌਥ ਤੇ ਦੂਜੀਆਂ ਨੇ ਖਾਣਾ ਨਹੀਂ ਦੋ ਹੀ ਹੱਥ ਜੀ ਆਪਣੀ ਵਾਈਫ ਨੂੰ ਪੁੱਛਿਆ ਕੱਲ ਕਰਵਾ ਚੌਥ ਦੀ ਕਿੱਦਾਂ ਤੁਸੀਂ ਤਾਂ ਲੜੇ ਗਿਆ ਉਹਨੇ ਸਵਾਗ ਇਹ ਬਾਹਮਣਾ ਹੁੰਦਾ ਸਾਡਾ ਨੀ ਹੈਗਾ ਇਹ ਵੀ ਠੀਕ ਹੈ ਘੱਟੋ ਘੱਟ ਇੱਕ ਤਾਂ ਤੁਸੀਂ ਛੱਡਿਆ ਹਾਂਜੀ ਤੇ ਬਾਕੀ ਜਿਹੜਾ ਜਿਆਦਾ ਖਾਣਾ ਇਹਦਾ ਤੀਜੀ ਪਹਿਲੀ ਕਲਾਸ ਚ ਜਾਂਦੇ ਹੁੰਦੇ ਦੂਜੀ ਚ ਉਦੋਂ ਲੱਗਦੇ ਸੀ ਜਿਹੇ ਸੁਪਰਸਟੀਸ਼ਨ ਬੜੇ ਜੂਸੀ ਜਦੋਂ ਤੀਜੀ ਚੌਥੀ ਦੇ ਵਿੱਚ ਨਾ ਤੁਸੀਂ ਕੰਸਟਰਕਸ਼ਨ ਦੇ ਮੈਥਮੈਟਿਕਲ ਸਵਾਲ ਕੱਢਣ ਲੱਗ ਪੈਂਦੀ ਉਦੋਂ ਤੁਹਾਨੂੰ ਕੋ ਆ ਕੇ ਦੱਸਿਆ ਵੀ ਦੂਜੇ ਦੀ ਉਮਰ ਘੱਟ ਜਾਂਦੇ ਤੇਰਾ ਦਿਮਾਗ ਤਾਂ ਨੀ ਖਰਾਬ ਹੋ
ਰਿਹਾ
ਤੇ ਨੌਵੀਂ ਕੁ ਕਲਾਸ ਚ ਜਾ ਕੇ ਤੁਹਾਨੂੰ ਜਿਸ ਵੇਲੇ ਫਿਜੀਕਲ ਟੀਚਰ ਸਮਝਾਉਣ ਲੱਗ ਪੈਂਦੇ ਸੀ ਵੀ ਜਿੰਨੀ ਕੁ ਕੈਲੋਰੀ ਤੁਹਾਨੂੰ ਲੋੜ ਆ ਉਨੀ ਕੁ ਤੁਹਾਨੂੰ ਚਾਹੀਦੀ ਚਾਹੀਦੀ ਜਾਂ ਤੇ ਵੀਕ ਹੋ ਜੂਗੇ ਕੋਈ ਬਿਮਾਰੀ ਲਵਾ ਦੂੰਗੇ ਜੇ ਜ਼ਿਆਦਾ ਘੱਟ ਖਾਈ ਗਏ
ਹਾਂਜੀ
ਤੇ ਜੇ ਜਿਆਦਾ ਖਾਣ ਲੱਗ ਪਈ ਫਿਰ ਈਜ਼ ਇਕੁਅਲ ਟੂ ਐਮਸੀ ਸਕੁਅਰ ਤੁਸੀਂ ਉਹ ਐਨਰਜੀ ਯੂਜ਼ ਨਾ ਕੀਤੀ ਫਿਰ ਤੁਹਾਡੇ ਚ ਭਾਰੀ ਪੈਣੀ ਆ ਫਿਰ ਓਵਰਵੇਟ ਹੋ ਕੇ ਤੁਰੇ ਫਿਰਨੇ ਆ
ਬਿਲਕੁਲ
ਇਹਦਾ ਬੈਲੈਂਸ ਬੜਾ ਜ਼ਰੂਰ ਆ ਸੋ ਇਹ ਗੱਲ ਆ ਵੀ ਚਲੋ ਗੱਲ ਕਰਨੀ ਬਣਦੀ ਆ ਹੌਲੀ ਹੌਲੀ ਜਿਹੜੀ ਆ ਇਹ ਜਿਹੜੇ ਸੁਪਰਸਟੀਸ਼ਨ ਆ ਇਹ ਇਹਨਾਂ ਤੋਂ ਬੰਦੇ ਨੂੰ ਮਤਲਬ ਸਿੱਖਣਾ ਚਾਹੀਦਾ ਵੀ ਸ਼ੁਰੂ ਕਿਉਂ ਹੋ ਜਦੋਂ ਤੁਸੀਂ ਫੋਂਚੋਈ ਦੀ ਜਾਂ ਦੂਜੀ ਆਪਣਾ ਵਸਤੂ ਸ਼ਾਸਤਰ ਦੀ ਗੱਲ ਕਰਦੇ ਆ ਇਹਨਾਂ ਦੇ ਵਿੱਚ ਕਿਤੇ ਇੱਕ ਤਾਂ ਥੋੜਾ ਬਹੁਤਾ ਸਾਇੰਟਿਫਿਕ ਰੈਸ਼ਨਲ ਹੁੰਦਾ ਉਨੀ ਹੀ ਜ਼ਿਆਦਾ ਐਕਸਪਲੋਇਟ ਕਰ ਕਰਕੇ ਗਾਂਹ ਜਿਹੜਾ ਆ ਮਤਲਬ ਬਣਾ ਲਿਆ ਜਾਂਦਾ ਉਹਦਾ ਰੈਸ਼ਨਲ ਤੇ ਇਹ ਹੈ ਜੇ ਤੁਸੀਂ ਪੁੱਠੇ ਪਾਸੇ ਮੂੰਹ ਰੱਖ ਲਿਆ ਤੇ ਧੁੱਪ ਕਿੱਧਰੋਂ ਆਊਗੀ ਜਾਂ ਜਿਹੜੀ ਆ ਪੁਰੇ ਦੀ ਹਵਾ ਕਿੱਧਰੋਂ ਆਉਣੀ ਆ ਨੌਰਥ ਵੈਸਟ ਹਵਾ ਜਿਹਨੂੰ ਕਿਹਨੇ ਜਾ ਰਹੀ ਇੱਧਰੋਂ ਚੱਲਦੀ ਆ ਹੁਣ ਮੈਂ ਘਰ ਦੇ ਇੱਕ ਪਾਸੇ ਖੜਾ ਹਾਂ ਉਹੀ ਖੜਨ ਵਾਲੀ ਥਾਂ ਆ ਤੇ ਉਧਰੋਂ ਹੀ ਉਹ ਟਨਲ ਸਿਸਟਮ ਹੈ ਜਿੱਧਰੋਂ ਠੰਡੀ ਹਵਾ ਆਉਂਦੀ ਤੇ ਉੱਥੇ ਇਹ ਹੁੰਦਾ ਵੀ ਕੋਈ ਨਾ ਕੋਈ ਬੈਰੀਅਰ ਲਾਇਆ ਜਾਵੇ ਇਹ ਛੋਟੀ ਛੋਟੀਆਂ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਕਿ ਐਵੇਂ ਜ਼ਿਆਦਾ ਮਤਲਬ ਜਿਹੜੇ ਨਾ ਮਤਲਬ ਬਹੁਤ ਇੰਟਲੈਕਚੁਅਲ ਸੀ ਉਹ ਵੇਖਦੇ ਸੀ ਵੀ ਜਿਹੜਾ ਆਮ ਬੰਦਾ ਇਹਨੂੰ ਬਹੁਤਾ ਨੀ ਪਤਾ ਹੈਗਾ ਇਹਨੂੰ ਭਾਵੇਂ ਕਿਸੇ ਪਾਰਕ ਤੇ ਪੈਸੇ ਪੂਸੇ ਕਮਾਉਣ ਦਾ ਸਾਧਨ ਬਣਾ ਰੱਖੋ ਹਾਂਜੀ ਕਿਉਂਕਿ ਜੇ ਤੁਸੀਂ ਪੈਸੇ ਦੇ ਕੇ ਉਹਦਾ ਇਲਾਜ ਕਰ ਲੈਣੇ ਫਿਰ ਉਹ ਠੀਕ ਹੋ ਜਾਂਦਾ ਹਾਂਜੀ
ਬਿਲਕੁਲ
ਬਸ ਆਹੀ ਕਾਰਨ ਹੈ ਬਰਾ ਜੀ ਬਾਕੀ ਥੈਂਕ ਯੂ ਸੋ ਮਚ ਮੈਨੂੰ ਸਾਡੇ ਕੋਲ
ਮਿਹਰਬਾਨੀ ਜੀ ਧੰਨਵਾਦ ਬਹੁਤ ਬਹੁਤ ਬੜੀ ਸੋਹਣੀ ਗੱਲਬਾਤ ਕੀਤੀ ਹੈ ਜੀ ਤੁਸੀਂ ਬਿਲਕੁਲ ਠੀਕ ਆ ਜੀ ਤੁਹਾਡੀ ਗੱਲ ਇਹ ਬਈ ਜਿਹੜਾ ਵਹਿਮ ਭਰਮ ਹੁੰਦਾ ਨਾ ਅੰਧ ਵਿਸ਼ਵਾਸ ਉਹ ਉਹ ਕਮਜ਼ੋਰ ਦਿਮਾਗ ਦਾ ਲੌਜਿਕ ਹੁੰਦਾ ਜਿਹੜਾ ਅੰਧ ਵਿਸ਼ਵਾਸ ਆ ਉਹ ਆਪਣੇ ਆਪ ਹੀ ਉਹ ਵਿਸ਼ਵਾਸ ਘੜ ਕੇ ਆਪਣੇ ਆਪ ਹੀ ਲੌਜਿਕ ਉਹਦਾ ਉਹ ਸੀਮਿਤ ਲੌਜਿਕ ਆ ਜਿਹੜਾ ਘੜ ਲੈ ਜਾਂਦਾ ਇੱਕ ਹੋਰ ਕਾਲਰ ਸਾਡੇ ਨਾਲ ਹਾਂਜੀ ਨਿਗਾ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਜੀ
ਮੈਂ ਕਿਹਾ ਜੀ ਨਾ ਕਹਿਣ ਦੇ ਨਾਲ ਲੋਕਾਂ ਨੇ ਹਟਣਾ ਆ ਤੇ ਨਾ ਕਹਿਣ ਦੇ ਲੱਗਣਾ ਕਿਉਂਕਿ ਵਪਾਰੀ ਕਰਨ ਨਹੀਂ ਹੈਗਾ ਤੁਹਾਨੂੰ ਪਤਾ ਕਿੰਨੀਆਂ ਦੁਕਾਨਾਂ ਚੱਲਣਗੀਆਂ ਨਾਲ
ਬਿਲਕੁਲ ਬਿਲਕੁਲ ਬਿਲਕੁਲ
ਦੂਜੀ ਗੱਲ ਅਮੀਰ ਬੰਦਾ ਛੱਡ ਦੇ ਤਾਂ ਕੋਈ ਗੱਲ ਨੀ ਚਲੋ ਉਹਦਾ ਤੇ ਕਹਿੰਦੇ ਹੁੰਦੇ ਆ ਕਿ ਸ਼ੋਰ ਹੋ ਜਾਊਗਾ ਇੱਕ ਗਰੀਬ ਬੰਦਾ ਜਿਹੜਾ ਛੱਡਦਾ ਇੱਕ ਦਿਨ ਮੈਂ ਛੋਟੀ ਜਿਹੀ ਮਿਸਾਲ ਦਿੰਦਾ ਆ ਕਿ ਸਾਡੇ ਘਰਾਂ ਦੇ ਲਾਗੇ ਮੇਨ ਛੱਜ ਬਣਾਉਣਾ ਰਹਿੰਦੇ ਸੀ ਉਹਨਾਂ ਨੇ 10% ਵਿਆਜ ਤੇ ਪੈਸਾ ਚੁੱਕ ਕੇ ਚਿੰਤਪੁਰਨੀ ਜਾਣਾ ਜੀ ਸੁਖਾਲਾ ਉਸ ਤੋਂ ਪਹਿਲਾਂ ਉਹਦਾ ਫੇਸ਼ੀਅਲ ਵੀ ਕਰਵਾਉਣਾ ਉਹ 10% ਵਿਆਜ ਨਾ ਗਰੀਬ ਬੰਦਾ ਫਿਰ ਇਹੋ ਜਿਹਾ ਤਿਆਰ ਜਾਂ ਕਿਹੋ ਜਿਹੇ ਗੰਢ ਮਖੰਡ ਕਰੇਗਾ ਤੁਹਾਨੂੰ ਪਹਿਲਾਂ ਕਿੱਥੋਂ ਉੱਠੂਗਾ ਅਮੀਰ ਕਰੀ ਜਾਵੇ ਜੋ ਮਰਜ਼ੀ ਕਰੀਏ ਉਹਨਾਂ ਤੋਂ ਕੋਈ ਗੱਲ ਨਹੀਂ
ਬਿਲਕੁਲ ਸਹੀ ਹੈ ਜੀ ਗੱਲ ਹਾਂਜੀ ਹਾਂਜੀ ਬੋਲੋ ਬੋਲੋ
10% ਵਿਆਜ ਉਹ ਵੀ ਕਰਜ਼ਾ ਚੁੱਕ ਕੇ ਜਾਣਾ ਉਹ ਕਦੋਂ ਲੱਗੂਗਾ ਪਰ ਬਣਾਉਂਦੇ ਜੀ ਸਾਜਾ ਛੋਟੇ ਮੋਟੇ ਜਿਹੜੇ ਇਹ ਚੀਜ਼ਾਂ ਇਹ ਬਣਾਉਂਦੇ ਸੀ ਦੁਨੀਆਂ ਕਿਸ ਵਿੱਚ ਜਾਣਾ ਉਹਨਾਂ ਨੇ
ਬਿਲਕੁਲ
ਇਹ ਗਰੀਬ ਬੰਦਿਆਂ ਵਾਸਤੇ ਵਿਚਾਰੇ ਰੋਟੀ ਜੁੜ ਜਾਵੇ ਖਾ ਲੈਣ ਤੇ ਜਦੋਂ ਮਿਲ ਜਾਵੇ ਖਾ ਲੈਣੀ ਚਾਹੀਦੀ ਹੈ। ਕਰਮਾ ਚੌਥ ਤੋਂ ਬਹੁਤ ਦੂਰ ਦੀ ਗੱਲ ਹੈ ਜੀ।
ਧੰਨਵਾਦ ਜੀ, ਧੰਨਵਾਦ। ਨਹੀਂ ਜੀ, ਬਿਲਕੁਲ ਬਿਲਕੁਲ ਠੀਕ ਹੈ ਜੀ, ਕਿਸੇ ਲਈ ਸ਼ੁਗਲ ਹੋ ਸਕਦਾ, ਪਰ ਜਦੋਂ ਉਹ ਸਮਾਜ ਨੂੰ ਅਡਾਪਟ ਕਰ ਲੈਂਦਾ, ਉਹਨੂੰ ਰਸਮ ਬਣਾ ਦਿੰਦਾ, ਤੇ ਰਸਮ ਫਿਰ ਸਾਰਿਆਂ ਲਈ, ਫਿਰ ਜਿਹੜਾ ਨਹੀਂ ਮਨਾਉਂਦਾ ਉਹ ਰਸਮ, ਜਿਹੜਾ ਸ਼ਮੂਲੀਅਤ ਨਹੀਂ ਕਰਦਾ ਉਹਨੂੰ ਨਾ ਨੀਵੀਆਂ ਜਿਹੀਆਂ ਨਿਗਾਹ ਨਾਲ ਦੇਖਿਆ ਜਾਂਦਾ ਵੀ ਇਹ ਤਾਂ ਐਵੇਂ ਹੀ ਆ, ਹੈਨਾ, ਤੇ ਉਹਦਾ ਦੁਆਲਾ ਨਿਕਲਿਆ ਪਿਆ ਹੁੰਦਾ। ਵੈਸੇ ਤਾਂ ਕੈਨੇਡੀਅਨ ਸੁਸਾਇਟੀ ਦਾ ਹੁਣ ਫਾਈਨੈਂਸ਼ੀਅਲ ਪੱਖ ਤੋਂ ਦੁਆਲਾ ਨਿਕਲਿਆ ਹੀ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ ਕੰਮ ਕੁੰਮ ਹੈ ਨਹੀਂ ਕਿਸੇ ਕੋਲੇ, ਹੈਨਾ, ਖਰਚੇ ਲੋਕ ਕੰਟਰੋਲ ਕਰ ਰਹੇ ਨੇ ਤੇ ਬੁਰਾ ਹਾਲ ਹੋਇਆ ਹੋਇਆ। ਚਲੋ ਜੀ, ਗੱਲ ਤਾਂ ਆਪਣੀ ਇਹ ਚੱਲ ਰਹੀ ਸੀ ਬਈ ਕੋਈ ਜਿਹੜੀ ਲੌਜੀਕਲ ਗੱਲ ਹੁੰਦੀ ਆ ਨਾ ਉਹਨੂੰ ਆਪਾਂ ਮੰਨੀਏ, ਜਿਹੜੀ ਇਲੌਜੀਕਲ ਗੱਲ ਹੁੰਦੀ ਆ ਨਾ ਉਹਨੂੰ ਸਮਾਂ ਪੈਣ ਦੇ ਨਾਲ ਹੌਲੀ ਹੌਲੀ ਛੱਡਦੀ ਆ। ਵੀਰ ਜੀ ਬਲਵਿੰਦਰ ਸਿੰਘ ਜੀ ਬੜਾ ਡੂੰਘਾ ਇਸ਼ਾਰਾ ਕਰਕੇ ਗਏ ਆ ਵੀ ਕਿਸੇ ਵੇਲੇ ਜਿਹੜੇ ਆਹ ਦਰਵਾਜ਼ਾ ਕਿੱਧਰ ਨੂੰ ਰੱਖਣਾ, ਘਰ ਦਾ ਵੀ ਸੂਰਜ ਪੈਂਦਾ, ਧੁੱਪ ਆਉਂਦੀ ਆ ਉਧਰ ਨੂੰ ਆਵੇ, ਤੇ ਉਹ ਕਿਸੇ ਵੇਲੇ ਠੀਕ ਸੀ, ਉਹ ਸਮਾਜਿਕ ਖਿੱਤੇ ਦੇ ਵਿੱਚ ਠੀਕ ਸੀ ਵੀ ਜਿਵੇਂ ਆਪਾਂ ਇੰਡੀਆ ਚ ਰਹਿੰਦੇ ਹਾਂ, ਇੰਡੀਆ ਕੰਪੈਰੇਟਿਵਲੀ, ਇੰਡੀਆ ਜਿਹੜਾ ਭਾਰਤੀ ਉਪ ਮਹਾਂਦੀਪ ਆ ਜਿਹੜਾ ਸਾਰਾ ਉਹ ਇਕੁਏਟਰ ਦੇ ਕੰਪੈਰੇਟਿਵਲੀ ਨੇੜੇ ਆ, ਪੋਲਸ ਤੇ ਇਕੁਏਟਰ ਦੇ ਵਿਚਾਲੇ ਜੇ ਆ, ਹੈਨਾ, ਉਹ ਜਦੋਂ ਸੂਰਜ ਦਿਸਦਾ ਆਪਾਂ ਨੂੰ ਉਹ ਈਸਟ ਵਾਲੇ ਪਾਸਿਓਂ ਦਿਸਦਾ, ਧੁੱਪ ਆਉਂਦੀ ਆ, ਉਸ ਤੋਂ ਬਾਅਦ ਉਹ ਸੂਰਜ ਸਿਰ ਦੇ ਉੱਤੋਂ ਦੀ ਹੋ ਕੇ ਵੈਸਟ ਵਾਲੇ ਪਾਸੇ ਚਲਿਆ ਜਾਂਦਾ, ਉਹ ਉਹਦੇ ਮੁਤਾਬਕ ਸੀ। ਇੱਥੇ ਤਾਂ ਸੂਰਜ ਈਸਟ ਵਾਲੇ ਪਾਸੇ ਤੋਂ ਚਲੋ ਆਪਾਂ ਨੂੰ ਲੱਗਦਾ ਨਿਕਲਿਆ, ਐਕਚੁਅਲੀ ਤਾਂ ਧਰਤੀ ਘੁੰਮ ਕੇ ਜਾਂਦੀ ਹੈ ਨਾ, ਆਪਾਂ ਕਹਿ ਦਿੰਦੇ ਹਾਂ ਆਪਣੀ ਬੋਲਣੀ ਚੱਲਣੀ ਇਸ ਤਰ੍ਹਾਂ, ਇੱਥੇ ਤਾਂ ਫਿਰ ਉਸ ਹਿਸਾਬ ਨਾਲ ਧਰਤੀ ਇਸ ਤਰੀਕੇ ਨਾਲ ਘੁੰਮਦੀ, ਕਿਉਂਕਿ ਆਪਾਂ ਉੱਤਰੀ ਪੋਲ ਦੇ ਨੌਰਥ ਪੋਲ ਦੇ ਨੇੜੇ ਆ, ਤੇ ਸੂਰਜ ਹੈ ਨਾ ਜਿਹੜਾ ਆਪਾਂ ਨੂੰ ਇਉਂ ਲੱਗਦਾ ਵੀ ਸੂਰਜ ਹੈ ਤਾਂ ਈਸਟ ਵਾਲੇ ਪਾਸੇ, ਪਰ ਉਹ ਸਾਊਥ ਵਾਲੇ ਪਾਸੇ ਦੀ ਘੁੰਮ ਕੇ ਵੈਸਟ ਨੂੰ ਪਹੁੰਚਦਾ, ਤੇ ਫਿਰ ਆਪੇ ਸਾਰਾ ਕੁਝ ਚੇਂਜ ਹੋ ਗਿਆ ਨਾ। ਅੱਛਾ, ਬਾਕੀ ਜੀ ਇੱਥੇ ਤੁਹਾਨੂੰ ਪਤਾ ਸਿਸਟਮੈਟਿਕ ਆ, ਸੜਕਾਂ ਨੌਰਥ ਟੂ ਸਾਊਥ, ਸਾਊਥ ਟੂ ਨੌਰਥ, ਈਸਟ ਟੂ ਵੈਸਟ, ਵੈਸਟ ਟੂ ਈਸਟ ਜਾਂਦੀਆਂ ਨੇ। ਇਹਦਾ ਮਤਲਬ ਜਿਹੜੀ ਸੜਕ ਆ ਜਿਹੜੀ ਉਹ ਨੌਰਥ ਟੂ ਸਾਊਥ ਜਾਂ ਸਾਊਥ ਟੂ ਨੌਰਥ ਜਾਂਦੀ ਆ, ਨੌਰਥ ਸਾਊਥ ਜਾਂਦੀ ਆ, ਉਹਦੇ ਅੱਧੇ ਕੁ ਘਰ ਈਸਟ ਫੇਸਿੰਗ ਨੇ, ਅੱਧੇ ਕੁ ਘਰ ਵੈਸਟ ਫੇਸਿੰਗ ਨੇ, ਪਰ ਤਰੱਕੀ ਤਾਂ ਸਾਰੇ ਹੀ ਕਰਦੇ ਨੇ ਜੀ। ਮਿਨੀਮਮ ਵੇਜ ਆ ਜਿਹੜੀ ਉਹ ਸਾਰਿਆਂ ਨੂੰ ਇੱਕੋ ਜੀ ਮਿਲਦੀ ਆ, ਭਾਵੇਂ ਘਰ ਈਸਟ ਫੇਸਿੰਗ ਹੋਵੇ ਭਾਵੇਂ ਘਰ ਵੈਸਟ ਫੇਸਿੰਗ ਹੋਵੇ, ਜੇ ਘਰ ਦੇ ਮੈਂਬਰ ਔਰਤਾਂ ਜਾਂ ਪੁਰਸ਼ ਉਹ ਇੱਕੋ ਜੀ ਜੋਬ ਕਰਦੇ, ਪੁਲਿਸ ਚ ਲੱਗੇ ਆ, ਇੱਕੋ ਅਹੁਦੇ ਤੇ ਤਨਖਾਹ ਤਾਂ ਦੋਨੋਂ ਨੂੰ ਬਰਾਬਰ ਹੀ ਮਿਲਦੀ ਆ ਨਾ, ਹੈਨਾ, ਇਸ ਤਰ੍ਹਾਂ ਹੁੰਦਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ।
ਬਹੁਤ ਮਿਹਰਬਾਨੀ ਬਰਾੜ ਸਾਹਿਬ, ਬਹੁਤ ਵਧੀਆ ਸ਼ੋਅ ਆ ਤੁਹਾਡਾ।
ਧੰਨਵਾਦ ਜੀ, ਧੰਨਵਾਦ। ਭੁਪਿੰਦਰ ਸਿੰਘ ਜੀ, ਬੜੀ ਦੇਰ ਬਾਅਦ ਆਏ ਹੋ ਤੁਸੀਂ।
ਜੀ ਹਾਂ, ਤੇ ਇਸ ਤਰ੍ਹਾਂ ਜੀ, ਜਿਵੇਂ ਹੁਣ ਕਹਿੰਦੇ ਨੀ ਘਰ ਇਹ ਗਾਂ ਮੂਹਾਂ, ਇਹ ਸ਼ੇਰ ਮੂਹਾਂ, ਹੁਣ ਸ਼ੇਰ ਮੂਹੇ ਨੇ ਬੰਦੇ ਨੀ ਖਾਣੇ, ਗਾਂ ਮੂਹੇ ਨੇ ਦੁੱਧ ਨੀ ਦੇਣਾ। ਤੇ ਜਿਹੜੇ ਅੰਧ ਵਿਸ਼ਵਾਸਾਂ ਦੀ ਤੁਸੀਂ ਗੱਲ ਕਰਦੇ ਹੋ, ਕਿਸੇ ਸਮੇਂ ਦਾ ਵਿਸ਼ਵਾਸ ਸਮਾਂ ਪਾ ਕੇ ਉਹ ਅੰਧ ਵਿਸ਼ਵਾਸ ਬਣ ਜਾਂਦਾ, ਅੱਜ ਦੇ ਵਿਸ਼ਵਾਸ ਕੱਲ ਨੂੰ ਅੰਧ ਵਿਸ਼ਵਾਸ ਬਣ ਜਾਣਗੇ। ਜਿਵੇਂ ਹਰ ਵਿਅਕਤੀ ਜੰਮਦਾ ਤੇ ਮਰਦਾ, ਇਸੇ ਤਰ੍ਹਾਂ ਦੀ ਗੱਲ ਇੱਥੇ ਲਾਗੂ ਹੁੰਦੀ ਹੈ। ਜਿਹੜਾ ਅੰਧ ਵਿਸ਼ਵਾਸ ਹੈ, ਇਹ ਵਿਸ਼ਵਾਸ ਦੀ ਲਾਸ਼ ਹੁੰਦੀ ਹੈ ਜਿਹਦੇ ਵਿੱਚੋਂ ਪ੍ਰਾਣ ਨਿਕਲ ਚੁੱਕੇ ਹੁੰਦੇ। ਹੁਣ ਜਿਵੇਂ ਕਿਸੇ ਪਿਆਰੇ ਦੀ ਮੌਤ ਤੋਂ ਬਾਅਦ ਉਹਦਾ ਸੰਸਕਾਰ ਕੀਤਾ ਜਾਂਦਾ ਨਾ, ਇਵੇਂ ਹੀ ਵਿਸ਼ਵਾਸ ਦੀ ਹੋਂਦ ਜਿਹੜੀ ਖਤਮ ਹੋਣ ਤੋਂ ਬਾਅਦ ਉਹਨੂੰ ਛੱਡਣਾ ਬਿਹਤਰ ਆ, ਨਹੀਂ ਤਾਂ ਫਿਰ ਉਹ ਫੋਕਾ ਕਰਮ ਕਾਂਡ ਬਣ ਜਾਂਦਾ।
ਵਾਹ ਜੀ ਵਾਹ, ਤੁਸੀਂ ਆ ਬਹੁਤ ਮਤਲਬ ਤੁਸੀਂ ਆ ਸੋਹਣੇ ਸ਼ਬਦ ਯੂਜ਼ ਕੀਤੇ ਆ ਜਿਹੜੇ ਮੈਂ ਨਹੀਂ ਯੂਜ਼ ਕਰ ਸਕਿਆ। ਧੰਨਵਾਦ ਤੁਹਾਡਾ, ਬਿਲਕੁਲ ਸਹੀ, ਬਿਲਕੁਲ ਸਹੀ। ਹਾਂਜੀ ਲਓ ਜੀ, ਬਿਲਕੁਲ ਸਿਰੇ ਦੀ ਗੱਲ ਕਰਕੇ ਚਲੇ ਗਏ ਜੀ ਉਹ, ਮੈਨੂੰ ਨਹੀਂ ਜੀ ਇਹੋ ਜਿਹੇ ਸ਼ਬਦ ਲੱਭੇ ਸੋਹਣੇ। ਸਾਡੇ ਸਰੋਤੇ ਬਹੁਤ ਸਿਆਣੇ ਨੇ ਜੀ, ਬਹੁਤ ਤਜਰਬਾ ਸਰੋਤਿਆਂ ਕੋਲ, ਮਤਲਬ ਗੱਲ ਜਿਹੜੀ ਐਂਡ ਕਰ ਗਏ ਵੀ ਤੁਸੀਂ ਉਹਦਾ ਨਾ ਸੰਸਕਾਰ ਕਰ ਦਿਓ, ਜਿਹੜੀ ਚੀਜ਼ ਦਾ ਵੇਲਾ ਨਿਕਲ ਗਿਆ, ਵੇਲਾ ਟੱਪ ਗਿਆ, ਉਹਦਾ ਬਸ ਸੰਸਕਾਰ ਕਰ ਦਿਓ ਜੀ, ਭੋਗ ਪਾ ਦਿਓ ਉਹਦਾ, ਉਸ ਤੋਂ ਬਾਅਦ ਉਹਦੇ ਬਾਰੇ ਚਰਚਾ ਕਰਨ ਦੀ ਲੋੜ ਹੀ ਨਹੀਂ। ਹੁਣ ਜਦ ਪ੍ਰੈਕਟੀਕਲੀ ਪਤਾ ਲੱਗ ਗਿਆ ਵੀ ਭੁੱਖੇ ਰਹਿਣ ਨਾਲ ਦੂਜੇ ਬੰਦੇ ਦੀ ਉਮਰ ਨਹੀਂ ਲੰਬੀ, ਹਾਂ ਭੁੱਖੇ ਰਹਿਣ ਨਾਲ ਤੁਹਾਡੀ ਮਾਨਸਿਕ ਸੰਤੁਸ਼ਟੀ ਹੋਜੂਗੀ, ਹੈ ਨਾ, ਪਰ ਦੂਜੇ ਬੰਦੇ ਦੀ ਉਮਰ ਲੰਬੀ ਨਹੀਂ ਹੁੰਦੀ। ਇੱਕ ਸੱਜਣ ਤਾਂ ਇੱਥੇ ਮੈਨੂੰ ਟੈਕਸਟ ਕਰੀ ਜਾਂਦੇ ਆ, ਪਰ ਮੈਂ ਨਹੀਂ ਸਹਿਮਤ, ਮੈਂ ਉਹਨਾਂ ਦਾ ਟੈਕਸਟ ਪੜ੍ਹ ਕੇ ਸੁਣਾਉਣਾ। ਕਹਿੰਦੇ ਜੇ ਮੈਂ ਸਾਰਿਆਂ ਤੇ ਨਹੀਂ ਲੱਗਦਾ, ਕਿਸੇ ਤੇ ਲੱਗ ਸਕਦਾ, ਕੋਈ ਕਪਲ ਆ, ਕਪਲ ਦੇ ਵਿੱਚ ਕੋਈ ਚਲਾਕ ਹੈਗਾ ਉਹਦੇ ਲਈ ਤਾਂ ਇਹ ਟਰੂ ਹੋ ਸਕਦੀ ਹੈ, ਮੈਂ ਪੜ੍ਹ ਕੇ ਵੀ ਸੁਣਾ ਦਿੰਦਾ, ਮੈਨੂੰ ਕਿਹੜਾ ਕੋਈ ਉਹ ਹੈਗਾ। ਕਹਿੰਦੇ ਜੀ, ਹਸਬੈਂਡ ਹੈਵ ਅ ਗੁੱਡ ਲਾਈਫ ਇੰਸ਼ੋਰੈਂਸ, ਨੋ ਵੁਮੈਨ ਵਾਂਟਸ ਹਿਮ ਟੂ ਲਿਵ ਲੌਂਗ ਟੂ ਲੌਂਗ ਐਂਡ ਇਨ ਰਿਐਲਿਟੀ, ਹੈ ਨਾ। ਚਲੋ ਕੁਛ ਲਈ ਠੀਕ ਹੋ ਸਕਦੀ ਹੈ, ਪਰ ਇਹ ਆ ਵੀ ਫਿਰ ਵੀ ਚਲੋ ਪਿਆਰ ਮੁਹੱਬਤ ਸਤਿਕਾਰ ਤਾਂ ਹੁੰਦਾ ਹੀ ਆ ਨਾ, ਹੈ ਨਾ। ਤੇ ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਖੋਲ ਲੈ ਲਈਏ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਟ ਹਾਲ, 510 ਡੀਅਰਹਰਸ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਦੋਸਤੋ, ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣ ਲੱਗੇ ਹੋ, ਕਈ ਵਾਰੀ ਆਪਾਂ ਫਲੋਰ ਬਦਲਾ ਲੈਂਦੇ ਹਾਂ, ਲੈਮੀਨੇਟ ਫਲੋਰ ਹੁੰਦੀ ਹੈ ਜਾਂ ਆਪਣੀ ਹਾਰਡਵੁੱਡ ਫਲੋਰ ਆ ਸਪੋਜ਼, ਤੇ ਤੁਸੀਂ ਕਹਿੰਦੇ ਹੋ ਵੀ ਹੋਰ ਤਰ੍ਹਾਂ ਦੀ ਹਾਰਡਵੁੱਡ ਆਪਾਂ ਲਵਾ ਲਈਏ। ਚਲੋ ਲੈਮੀਨੇਟ ਫਲੋਰ ਆ ਤਾਂ ਬਦਲਣੀ ਆ, ਕੋਈ ਗੱਲ ਨਹੀਂ, ਹੈ ਨਾ। ਪਰ ਜੇ ਤੁਹਾਡੀ ਪੁਰਾਣੀ ਹਾਰਡਵੁੱਡ ਫਲੋਰ ਆ, ਓਲਡ ਲੁੱਕ ਦਿੰਦੀ ਹੈ, ਤਾਂ ਸਾਡੇ ਇੱਕ ਦੋਸਤ ਨੇ ਜੀ, ਉਹ ਉਹਨਾਂ ਕੋਲ ਇਹੋ ਜਿਹੀ ਟੈਕਨੀਕ ਆ ਬੜੀ ਸੋਹਣੀ, ਰਿੱਕੀ ਨਾਂ ਜੀ ਉਹਨਾਂ ਦਾ, ਉਹ ਤੁਹਾਡੀ ਪੁਰਾਣੀ ਫਲੋਰ ਨੂੰ ਹੀ ਨਾ ਸੈਂਡ ਕਰਕੇ ਸਟੇਨ ਕਰ ਦਿੰਦੇ, ਬਿਲਕੁਲ ਨਵੀਂ ਨਕੋਰ ਬਣਾ ਦਿੰਦੇ ਆ। ਤੇ ਨਵੀਂ ਤੁਹਾਨੂੰ ਪਤਾ ਹਾਰਡਵੁੱਡ ਫਲੋਰ ਬਣਾਉਣ ਲਾਉਣ ਦੇ ਕਿੰਨੇ ਪੈਸੇ ਲੱਗਦੇ ਨੇ। ਤੁਸੀਂ ਨਵੀਂ ਲੁੱਕ ਦੇਣੀ ਚਾਹੁੰਦੇ ਹੋ ਵਿਦਆਊਟ, ਤੁਸੀਂ ਉਹ ਸਾਰਾ ਜਿਹੜਾ ਪ੍ਰੋਸੈਸ ਆ ਵੀ ਆਪਾਂ ਪੱਟੀਏ ਫਲੋਰ ਨੂੰ, ਆਹ ਕਰੀਏ ਉਹ ਕਰੀਏ, ਨਵੀਂ ਲੈ ਕੇ ਆਈਏ, ਐਜ਼ ਇਟ ਇਜ਼ ਫਲੋਰ ਤੁਹਾਡੀ ਰਹੂਗੀ। ਉਹਨਾਂ ਨੇ ਆ ਕੇ ਥੋੜੇ ਜਿਹੇ ਸਮੇਂ ਦੇ ਵਿੱਚ ਸੈਂਡ ਕਰ ਦੇਣਾ, ਸਟੇਨ ਕਰਕੇ ਜਿਹੋ ਜਿਹਾ ਤੁਹਾਨੂੰ ਰੰਗ ਚਾਹੀਦਾ ਬਿਲਕੁਲ ਨਵੀਂ ਲੁੱਕ ਦੇ ਦੇਣੀ ਹੈ। ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਨੰਬਰ ਇਹਨਾਂ ਦਾ ਹੈਗਾ 416-879-2817, 416-879-2817। ਅੱਛਾ, ਗੱਲ ਹੁਣ ਜਦੋਂ ਰੈਨੋਵੇਸ਼ਨ ਦੀ ਚੱਲੀ ਹੈ ਤੇ ਸਪੋਜ਼ ਤੁਸੀਂ ਲੀਗਲ ਬੇਸਮੈਂਟ ਬਣਾ ਰਹੇ ਹੋ ਜਾਂ ਤੁਸੀਂ ਐਂਟਰੈਂਸ ਕਢਵਾਉਣੀ ਹੈ ਤੇ ਬੈਕ ਯਾਰਡ ਦੇ ਵਿੱਚੋਂ ਐਂਟਰੈਂਸ ਕਢਵਾਉਣੀ ਹੈ ਤੁਸੀਂ, ਜਾਂ ਤੁਸੀਂ ਸਾਈਡ ਤੋਂ ਐਂਟਰੈਂਸ ਕਢਵਾਉਣੀ ਹੈ ਜਾਂ ਵਿੰਡੋਜ਼ ਵੱਡੀਆਂ ਕਰਾਉਣੀਆਂ, ਤਾਂ ਮੈਂ ਤੁਹਾਨੂੰ ਇੱਕ ਨੰਬਰ ਦੇਣ ਲੱਗਿਆ। ਰਜਿੰਦਰ ਸਿੰਘ ਜੀ ਦਾ ਨੰਬਰ ਹੈ ਇਹ, ਪਿਛਲੇ 15-17 ਸਾਲਾਂ ਤੋਂ ਇਹੀ ਕੰਮ ਕਰਦੇ ਨੇ, ਬਹੁਤ ਸੋਹਣਾ ਕੰਮ ਕਰਦੇ ਆ ਜੀ। ਬੈਕ ਯਾਰਡ ਚੋਂ ਐਂਟਰੈਂਸ ਕਢਾਉਣੀ ਆ, ਸਾਈਡ ਤੋਂ ਐਂਟਰੈਂਸ ਕਢਾਉਣੀ ਆ, ਵਿੰਡੋਜ਼ ਵੱਡੀਆਂ ਕਰਾਉਣੀਆਂ, 6479662843 ਇਹਨਾਂ ਦਾ ਨੰਬਰ ਆ, 6479668-2843। ਤੇ ਰਾਜਪਾਲ ਬਰਾੜ ਵੀ ਸਾਡੇ ਸਪੋਂਸਰ ਨੇ ਜੀ, ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਰਾਜਪਾਲ ਬਰਾੜ ਜੀ। ਤੁਸੀਂ ਵਧੀਆ ਆਪਣੇ ਗਰੋਥ ਲੈਣੀ ਆ ਆਪਣੇ ਇਨਵੈਸਟ ਕੀਤੇ ਪੈਸਿਆਂ ਦੀ, ਫਿਰ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ। 416-917-1456, 416-917-1456। ਤੁਸੀਂ ਮਿਹਨਤ ਬਹੁਤ ਕਰਦੇ ਹੋ, ਐਮਰਜੈਂਸੀ ਲਈ ਪੈਸੇ ਜੋੜ ਕੇ ਰੱਖਦੇ ਹੋ, ਪਰ ਉਹ ਜੋੜੇ ਹੋਏ ਪੈਸਿਆਂ ਦਾ ਫਾਇਦਾ ਤਾਂਹੀਓ ਜੇ ਉਹਨਾਂ ਦੀ ਗਰੋਥ ਸੋਹਣੀ ਹੁੰਦੀ ਹੋਵੇ। ਕਈ ਵਾਰ ਤਾਂ ਤੁਸੀਂ ਵੈਸੇ ਹੀ ਚਲੋ ਜੀ TFSA ਕਰਾਤਾ ਜੀ, ਰਿਟਾਇਰਮੈਂਟ ਸੇਵਿੰਗਸ ਪਲਾਨਸ ਲੈ ਲਈਆਂ, GIC ਲੈ ਲਈ, ਪਰ ਉਹਦੀ ਗਰੋਥ ਕਿੰਨੀ ਹੋ ਰਹੀ ਆ ਇਹ ਜ਼ਰੂਰ ਵੇਖਿਆ ਕਰੋ। ਸਾਲ ਕੁ ਬਾਅਦ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ। ਰਾਜਪਾਲ ਬਰਾੜ ਦਾ ਨੰਬਰ 416-917-1456, 416-917-1456 ਇਹਨਾਂ ਦਾ ਨੰਬਰ ਆ। ਵੈਸੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣੀ ਹੈ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 416-917-1456 ਇਹਨਾਂ ਦਾ ਨੰਬਰ ਆ ਜੀ। ਦੋਸਤੋ, ਜਦੋਂ ਕਿਸੇ ਸਮਾਜ ਦੇ ਵਿੱਚ ਤਰੱਕੀ ਹੁੰਦੀ ਹੈ ਨਾ, ਵਿਗਿਆਨਕ ਢੰਗ ਦੇ ਨਾਲ ਤਰੱਕੀ ਹੁੰਦੀ ਹੈ, ਉਹ ਤਾਂ ਤਰੱਕੀ ਹੋ ਹੀ ਨਹੀਂ ਸਕਦੀ, ਕਿ ਆਸਰਾ ਹੀ ਨਹੀਂ ਕਰ ਸਕਦਾ ਕੋਈ ਤਰੱਕੀ ਦੀ। ਤਰੱਕੀ ਕਰਨ ਦਾ ਇੱਕੋ ਇੱਕ ਢੰਗ ਆ ਜੀ, ਸਾਇੰਟਿਫਿਕ ਮੈਥਡ ਆ। ਸਾਇੰਟਿਫਿਕ ਢੰਗ ਤਰੀਕਿਆਂ ਤੋਂ ਬਿਨਾਂ ਤਰੱਕੀ ਕਿਸੇ ਸਮਾਜ ਦੀ ਨਹੀਂ ਹੋ ਸਕਦੀ, ਅੱਜ ਤੱਕ ਜਿੰਨੀ ਵੀ ਤਰੱਕੀ ਹੋਈ ਹੈ। ਅੱਛਾ, ਇਹ ਵੀ ਨਾਲ ਆ ਵੀ ਸਾਇੰਟਿਫਿਕ ਢੰਗ ਤਰੀਕੇ ਤੇ ਉਹ ਨੇਚਰ ਦੇ ਨਾਲ ਇੱਕਮਿਕ ਹੋਣ। ਜਿੱਥੇ ਸਾਇੰਟਿਫਿਕ ਢੰਗ ਤਰੀਕੇ ਨੇਚਰ ਤੋਂ ਟੁੱਟ ਗਏ, ਉੱਥੇ ਬਰਬਾਦੀ ਵੀ ਹੁੰਦੀ ਹੈ, ਬਰਬਾਦੀ ਹੋ ਹੀ ਰਹੀ ਹੈ। ਬੰਬ ਬੰਦੂਕਾਂ ਚੱਲ ਰਹੇ ਨੇ, ਐਟਮ ਬੰਬ ਚੱਲ ਰਹੇ ਨੇ, ਗਲਤ ਪ੍ਰਚਾਰ ਹੋ ਰਿਹਾ ਲੋਕਾਂ ਨੂੰ। ਸੋਸ਼ਲ ਮੀਡੀਆ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਦਾ ਸਭ ਤੋਂ ਵੱਡਾ ਤਰੀਕਾ ਸੋਸ਼ਲ ਮੀਡੀਆ, ਜਾਂ ਸਰਕਾਰ ਦੁਆਰਾ ਕੰਟਰੋਲ, ਕਾਰਪੋਰੇਟਸ ਦੁਆਰਾ ਕੰਟਰੋਲ ਕੀਤਾ ਮੀਡੀਆ, ਇਹ ਵਿਗਿਆਨ ਦੀ ਦੁਰਵਰਤੋਂ ਆ। ਮਤਲਬ ਤੁਹਾਨੂੰ ਭਾਵੇਂ ਜ਼ਹਿਰ ਖਵਾ ਦੇਣ, ਤੁਸੀਂ ਕਹੋਗੇ ਆਹ ਹਾ ਹਾ ਨਜ਼ਾਰਾ ਆਈ ਜਾਂਦਾ ਜੀ, ਕਿਆ ਬਾਤਾਂ ਨੇ। ਕਿਸੇ ਦਿਨ ਗੱਲ ਕਰਾਂਗੇ ਵੀ ਜ਼ਹਿਰ ਖਵਾਈ ਜਾਂਦੇ ਤੁਹਾਨੂੰ, ਜ਼ਹਿਰ, ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਣਾਗਾ। ਤੇ ਵੱਡੀਆਂ ਵੱਡੀਆਂ ਐਡਸ, ਐਂਡੋਰਸਮੈਂਟ ਚੱਲਦੀ ਹੈ, ਸਾਇੰਟਿਸਟ ਬਿਠਾਏ ਹੋਏ ਨੇ ਵੱਡੇ ਵੱਡੇ ਉਹਨਾਂ ਨੂੰ ਜਾਇਜ਼ ਠਹਿਰਾਉਣ ਲਈ। ਚਲੋ ਆਪਾਂ ਵਿਸ਼ੇ ਤੋਂ ਬਾਹਰ ਨਹੀਂ ਜਾਣਾ, ਫੇਰ ਕਿਸੇ ਦਿਨ ਗੱਲ ਕਰਾਂਗੇ। ਵਿਗਿਆਨ ਹੈ ਨਾ ਜਿਹੜਾ, ਜਦੋਂ ਤੁਸੀਂ ਹਰ ਗੱਲ ਵਿਗਿਆਨਕ ਤੁਸੀਂ ਚੌਕਟੇ ਦੇ ਵਿੱਚ ਰੱਖ ਕੇ ਵੇਖਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਹ ਨਾ ਲਗਾਤਾਰ ਗਲਤ ਹੋ ਰਿਹਾ, ਸਦੀਆਂ ਤੋਂ ਗਲਤ ਹੋ ਰਿਹਾ। ਇਹ ਭਲਾ ਸਾਡੇ ਭਾਰਤੀ ਉਪ ਮਹਾਂਦੀਪ ਦੇ ਵਿੱਚ ਹੀ ਵਹਿਮ ਭਰਮ ਇੰਨੇ ਜ਼ਿਆਦਾ ਕਿਉਂ ਪ੍ਰਚਲਿਤ ਨੇ? ਪ੍ਰਚਲਿਤ ਤਾਂ ਦੇਖੋ ਬਾਕੀ ਸਮਾਜਾਂ ਚ ਵੀ ਸੀ, ਪਰ ਉਹਨਾਂ ਨੇ ਖਹਿੜਾ ਛਡਾ ਲਿਆ, ਅਸੀਂ ਨਹੀਂ ਖਹਿੜਾ ਛਡਾਇਆ, ਉਹ ਕਿਤੇ ਦੀ ਕਿਤੇ ਚਲੇ ਗਏ। ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਹੋਇਆ, ਉਸ ਤੋਂ ਬਾਅਦ ਯੂਰਪੀਅਨ ਸੁਸਾਇਟੀ ਬਹੁਤ ਅੱਗੇ ਨਿਕਲ ਗਈ ਸਾਡੇ ਨਾਲ। ਸਾਡੇ ਅਸੀਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਚੱਕਿਆ ਹੋਇਆ ਦੇ ਕਾਰਨ ਨੇ। ਅੱਜ ਕੁਦਰਤੀ ਨਾ ਉਹ ਕੁਦਰਤੀ ਗੱਲ ਦਿਮਾਗ ਦੇ ਵਿੱਚ ਆ ਗਈ, ਇਹਦੇ ਕਾਰਨ ਇਹ ਨੇ ਵੀ ਅਸੀਂ ਮਾਨਸਿਕ ਤੌਰ ਤੇ ਗੁਲਾਮ ਸਦੀਆਂ ਤੋਂ ਆ। ਅਸੀਂ ਸਦੀਆਂ ਤੋਂ ਆਪਣੇ ਆਪਣੇ ਦਿਮਾਗ ਨੂੰ ਨਹੀਂ ਵਰਤਦੇ, ਪਤਾ ਨਹੀਂ ਸਾਨੂੰ ਵਰਤਣਾ ਨਹੀਂ ਸਿਖਾਇਆ ਗਿਆ। ਮਾਨਸਿਕਤਾ ਗੁਲਾਮ ਆ। ਭਾਰਤ ਦੀ ਜਿਹੜੀ ਮਤਲਬ ਡਾਇਰੈਕਸ਼ਨ ਆ ਨਾ, ਇਸ ਤਰ੍ਹਾਂ ਵੀ ਉੱਤਰ ਪੂਰਬ ਵਾਲੇ ਹਿੱਸੇ ਤੋਂ ਹਮਲਾਵਰ ਆਉਂਦੇ ਹੁੰਦੇ ਸੀ, ਉਹ ਜਦੋਂ ਹਮਲਾਵਰ ਆਉਂਦੇ ਹੁੰਦੇ ਸੀ ਨਾ, ਬਹੁਤ ਬਹੁਤ ਜਾਣੀ ਤੁਸੀਂ ਬਹੁਤ ਵੱਡੇ ਵੱਡੇ ਤਾਂ ਨਹੀਂ, ਬਹੁਤ ਹਮਲਾਵਰ ਆਏ। ਮੁਹੰਮਦ ਗੌਰੀ ਆਇਆ, ਮਹਿਮੂਦ ਗਜ਼ਨਵੀ ਆਇਆ, ਨਾਦਰ ਸ਼ਾਹ ਆਇਆ, ਚੰਗੇਜ਼ ਖਾਨ ਆਇਆ। ਉਹ ਹੈਰਾਨ ਹੁੰਦੇ ਹੁੰਦੇ ਸੀ ਵੀ ਅਸੀਂ ਅਸੀਂ ਫੌਜ ਲੈ ਕੇ ਆਏ ਹਾਂ, ਆਰਾਮ ਨਾਲ ਇਹ ਪੱਥਰਾਂ ਦੇ ਅੱਗੇ ਸਿਰ ਝੁਕਾਈ ਜਾਂਦੇ ਨੇ, ਬੜੇ ਛੇਤੀ ਉਹ ਗੁਲਾਮ ਬਣਾ ਲੈਂਦੇ, ਸਾਡੀ ਗੁਲਾਮ ਪ੍ਰਵਿਰਤੀ ਸੀ। ਅਸੀਂ ਨਾ ਗੁਲਾਮ ਖਾਨਦਾਨ ਰਿਹਾ, ਇੱਕ ਕੁਤਬਦੀਨ ਐਬਕ ਦਾ ਮੈਂ ਬਹੁਤ ਬਹੁਤ ਵਾਰੀ ਇਗਜ਼ਾਮਪਲ ਦਿੱਤੀ ਹੈ, ਅਸੀਂ ਤਾਂ ਉਹਨਾਂ ਦੇ ਵੀ ਗੁਲਾਮ ਰਹੇ ਹਾਂ ਜਿਹਨੇ ਕੁਤਬ ਮੀਨਾਰ ਬਣਾਇਆ ਸੀ ਨਾ, ਕੁਤਬਦੀਨ ਐਬਕ। ਸਾਡੇ ਉੱਤੇ ਇੱਕ ਸਦੀ ਰਾਜ ਕੀਤਾ, ਇਹਨਾਂ ਦੇ ਤਿੰਨ ਮੇਨ ਮੁੱਖ ਰਾਜੇ ਸੀਗੇ, ਕੁਤਬਦੀਨ ਐਬਕ ਤੋਂ ਸਟਾਰਟ ਹੋਇਆ ਸੀ, ਤੇ ਇਹ ਜੀ ਮੈਨੂੰ ਲੱਗਦਾ 1210 ਤੋਂ ਲੈ ਕੇ ਨਾ 1210 ਤੋਂ ਲੈ ਕੇ 1290 ਤੱਕ ਇਹਨਾਂ ਨੇ ਰਾਜ ਕੀਤਾ, ਗੁਲਾਮ ਖਾਨਦਾਨ। ਅਸੀਂ ਉਹਨਾਂ ਦੇ ਵੀ ਗੁਲਾਮ ਨੇ, ਸਾਡੀ ਮਾਨਸਿਕਤਾ ਇੰਨੀ ਗੁਲਾਮ ਆ ਜਾਣੀ। ਅੱਛਾ ਹੋਰ ਸੁਣੋ ਤੁਸੀਂ, ਉਹਨਾਂ ਤੋਂ ਛੁਟਕਾਰਾ ਵੀ ਅਸੀਂ ਨਹੀਂ ਪਾਇਆ। ਗੁਲਾਮ ਖਾਨਦਾਨ ਦੇ ਜਿਹੜੇ ਰਾਜੇ ਸੀ ਨਾ, ਇਹ ਕੁਤਬਦੀਨ ਐਬਕ ਮੇਰਾ ਖਿਆਲ ਮੁਹੰਮਦ ਗੌਰੀ ਦਾ ਗੁਲਾਮ ਸੀ, ਉਹ ਜਾਂਦਾ ਜਾਂਦਾ ਕਹਿੰਦਾ ਇਹ ਤਾਂ ਕਮਲੇ ਲੋਕ ਨੇ, ਕਹਿੰਦਾ ਤੂੰ ਰਾਜ ਕਰੀ ਜਾ ਇਹਨਾਂ ਦੇ ਉੱਤੇ, ਉਹ ਵੀ ਸਾਡੇ ਤੇ ਤਿੰਨ ਪੀੜ੍ਹੀਆਂ ਰਾਜ ਕਰ ਗਏ। ਅੱਛਾ ਉਦੋਂ ਬਾਅਦ ਅਸੀਂ ਛੁਟਕਾਰਾ ਉਹਨਾਂ ਤੋਂ ਵੀ ਨਹੀਂ ਪਾਇਆ, ਅਸੀਂ ਫੇਰ ਵੀ ਗਰਦਨ ਥੱਲੇ ਸਿੱਟ ਕੇ ਦਿਮਾਗ ਆਪਦਾ ਵਰਤਣਾ ਨਹੀਂ, ਅਸੀਂ ਉਹਨਾਂ ਦੇ ਗੁਲਾਮ ਰਹੇ। ਉਸ ਤੋਂ ਬਾਅਦ ਵੀ ਬਾਹਰੋਂ ਹਮਲਾਵਰ ਆਏ, ਅਲਾਉਦੀਨ ਖਿਲਜੀ, ਮੇਰਾ ਖਿਆਲ ਸ਼ਾਇਦ 1296 ਦੇ ਵਿੱਚ ਖਿਲਜੀ ਖਾਨਦਾਨ ਦਾ ਰਾਜਾ ਸੀ, ਫੇਰ ਵੀ ਗੁਲਾਮ। ਉਹ ਖਿਲਜੀ ਖਾਨਦਾਨ ਚਲਾ ਗਿਆ, ਉਸ ਤੋਂ ਬਾਅਦ ਅਸੀਂ ਫੇਰ ਵੀ ਗੁਲਾਮ, ਅੰਗਰੇਜ਼ਾਂ ਦੇ ਵੀ ਅਸੀਂ ਗੁਲਾਮ ਰਹੇ। ਉਹ ਗੁਲਾਮ ਮਾਨਸਿਕਤਾ ਸਾਨੂੰ ਬਾਰ ਬਾਰ ਅੰਦਰੋਂ ਕੀ ਕਹਿੰਦੀ ਹੈ ਵੀ ਤੂੰ ਜਿੱਥੇ ਹੈਗਾ ਨਾ ਉੱਥੇ ਟਿਕਿਆ ਰਹਿ, ਜਿਹੜਾ ਤੈਨੂੰ ਕੋਈ ਬਦਲਣ ਦੀ ਕੋਸ਼ਿਸ਼ ਕਰਦਾ ਨਾ ਉਹ ਤਾਂ ਦੂਰ ਜਾ। ਇਸ ਕਰਕੇ ਜਦੋਂ ਸਾਨੂੰ ਕੋਈ ਕਿਸੇ ਹੋਰ ਡਾਇਮੈਂਸ਼ਨ ਤੋਂ ਗੱਲ ਕਰਦਾ, ਸਾਨੂੰ ਉਹਦੀ ਸ਼ਕਲ ਬਹੁਤ ਭੈੜੀ ਲੱਗਦੀ ਹੈ, ਬੰਦਾ ਵੀ ਭੈੜਾ ਲੱਗਣ ਲੱਗ ਜਾਂਦਾ। ਇਸ ਕਰਕੇ ਸਾਡੇ ਅੰਦਰ ਨਾ ਇੱਕ ਟੈਂਡੈਂਸੀ ਆ ਗਈ ਆ ਵੀ ਅਸੀਂ ਡਿਫਰੈਂਟ ਓਪੀਨੀਅਨ ਜਿਹੜਾ ਹੈਗਾ ਆਪਣੇ ਮਨ ਚ ਰੱਖਦੇ ਹਾਂ, ਅਸੀਂ ਬਾਹਰ ਨਹੀਂ ਲੈ ਕੇ ਆਉਂਦੇ, ਤੇ ਜੇ ਛੋਟੇ ਹੁੰਦੇ ਬਾਹਰ ਲਿਆਉਣਾ ਤਾਂ ਸਾਨੂੰ ਝਿੜਕਿਆ ਜਾਂਦਾ, ਵੱਡੇ ਹੋ ਕੇ ਅਸੀਂ ਬਾਹਰ ਲਿਆਉਂਦੇ ਹਾਂ ਤਾਂ ਸਾਨੂੰ ਕਹਿਣਗੇ ਜੀ ਇਹ ਕੋ ਬੰਦਾ ਇਹ ਤਾਂ ਪੁੱਠੀ ਗੱਲ ਕਰਦਾ। ਉਹ ਪੁੱਠੀ ਗੱਲ ਨਹੀਂ ਹੁੰਦੀ, ਹਰ ਇੱਕ ਗੱਲ ਪੁੱਠੀ ਨਹੀਂ ਹੁੰਦੀ, ਕਿਸੇ ਵਿਅਕਤੀ ਦੀ ਕਿਸੇ ਹੋਰ ਡਾਇਮੈਂਸ਼ਨ ਬਾਰੇ ਕੀਤੀ ਹੋਈ ਗੱਲ ਪੁੱਠੀ ਨਹੀਂ ਹੁੰਦੀ। ਜਸਵੰਤ ਜ਼ਫਰ ਦੀ ਇੱਕ ਕਵਿਤਾ ਹੈ, ਮੈਨੂੰ ਹੁਣ ਪੂਰੀ ਤਾਂ ਯਾਦ ਨਹੀਂ, ਉਹ ਕਵਿਤਾ ਦਾ ਸਾਰ ਤੱਤ ਇਹ ਹੈ ਵੀ ਧਰਤੀ ਤਾਂ ਗੋਲ ਆ ਨਾ, ਉਹ ਕਹਿੰਦਾ ਅਸੀਂ ਸੋਚਦੇ ਹਾਂ ਜਦੋਂ ਅਸੀਂ ਭਾਰਤ ਚ ਪੰਜਾਬ ਚੁਣਨੇ ਆ ਵੀ ਬਿਲਕੁਲ ਜਿਹੜਾ ਡਾਇਮੀਟ੍ਰੀਕਲੀ ਓਪੋਜ਼ਿਟ ਜਿੱਥੇ ਜਾ ਕੇ ਉਹ ਦੂਸਰੇ ਧਰਤੀ ਦੇ ਦੂਸਰੇ ਪਾਸੇ ਵੀ ਬੰਦਾ ਸਾਥੋਂ ਉਲਟ ਡਾਇਰੈਕਸ਼ਨ ਚ ਪੁੱਠਾ ਖੜਾ ਹੋਊਗਾ, ਪਰ ਕਹਿੰਦਾ ਜਦੋਂ ਅਸੀਂ ਧਰਤੀ ਦੇ ਦੂਜੇ ਪਾਸੇ ਜਾ ਕੇ ਦੇਖਿਆ ਉਹ ਬੰਦਾ ਵੀ ਸਿੱਧਾ ਹੀ ਸੀ। ਮਤਲਬ ਇੱਕ ਗੱਲ ਦੇ ਕਈ ਪੱਖ ਹੁੰਦੇ ਆ, ਅਸੀਂ ਦੂਜਾ ਪੱਖ ਨਹੀਂ ਸੁਣਦੇ, ਅਸੀਂ ਦੂਜਾ ਪੱਖ ਸੁਣਨ ਵਾਲੇ ਨੂੰ ਆਪਣਾ ਦੁਸ਼ਮਣ ਤੇ ਆਪਣਾ ਵਿਰੋਧੀ ਗਿਣਦੇ ਹਾਂ। ਫੋਰ ਐਗਜ਼ਾਮਪਲ, ਇੱਕ ਕਰਵਾ ਚੌਥ ਨੂੰ ਮੰਨਦਾ ਅਸੀਂ ਨਹੀਂ ਵਿਰੋਧੀ, ਮੈਂ ਨਹੀਂ ਵਿਰੋਧੀ ਗਿਣ ਰਿਹਾ, ਮੈਂ ਤਾਂ ਉਹਦੇ ਤੇ ਡਿਸਕਸ਼ਨ ਕਰ ਰਿਹਾ, ਮੈਂ ਤਾਂ ਕਹਿੰਦਾ ਦੱਸੋ ਲੌਜਿਕ ਤੁਸੀਂ, ਜੇ ਕਿਸੇ ਦੀ ਸਿਹਤ ਠੀਕ ਹੁੰਦੀ ਮੈਂ ਤਾਂ ਸਾਰਾ ਦਿਨ ਭੁੱਖਾ ਰਹਿ ਪਾ। ਜੇ ਕਿਸੇ ਬੰਦੇ ਦੀ ਭੁੱਖੇ ਰਹਿਣ ਨਾਲ, ਜੇ ਇੱਕ ਔਰਤ ਦੇ ਭੁੱਖਾ ਰਹਿਣ ਨਾਲ ਉਹਦੇ ਮਰਦ ਦੀ ਜਿਹੜੀ ਉਮਰ ਲੰਮੀ ਹੋ ਸਕਦੀ ਹੈ, ਤਾਂ ਦੁਨੀਆਂ ਦੀਆਂ ਸਾਰੀ ਔਰਤਾਂ ਹਸਪਤਾਲ ਦੇ ਅੱਗੇ ਆ ਕੇ ਬੈਠ ਜਾਓ, ਜਿਨ੍ਹਾਂ ਦੇ ਹਸਬੈਂਡ ਬਿਮਾਰ ਨੇ ਸਾਰੇ ਠੀਕ ਹੋ ਜਾਣਗੇ, ਕਿਸੇ ਨੂੰ ਬਾਈਪਾਸ ਦੀ ਲੋੜ ਨਹੀਂ, ਕਿਸੇ ਨੂੰ ਕਿਸੇ ਹੋਰ ਦਵਾਈ ਦੀ ਲੋੜ ਨਹੀਂ, ਹੈ ਨਾ। ਜਿਹੜੀ ਵਿਧੀ ਇੱਕ ਬੰਦੇ ਦੇ ਕੰਮ ਕਰ ਸਕਦੀ ਹੈ ਉਹ ਦੂਜੇ ਦੇ ਕਿਉਂ ਨਹੀਂ ਕੰਮ ਕਰਦੀ? ਅੱਛਾ ਮੈਂ ਤਾਂ ਇਹ ਕਹਿੰਦਾ ਵੀ ਇਹ ਕੰਮ ਹੀ ਨਹੀਂ ਕਰਦੀ ਵਿਧੀ ਤੁਹਾਡੀ, ਇਹ ਝੂਠਾ, ਇਹ ਦਿਮਾਗ 'ਚ ਬਿਠਾਇਆ ਗਿਆ। ਇਹ ਹੀ ਮਾਨਸਿਕ ਗੁਲਾਮੀ ਆ ਵੀ ਗਲਤ ਗੱਲ ਨੂੰ ਦਿਮਾਗ ਦੇ ਵਿੱਚ ਬਿਠਾ ਲੈਣਾ ਤੇ ਉਹਨੂੰ ਅਡੋਪਟ ਕਰ ਲੈਣਾ, ਉਹਨੂੰ ਸਮਝਣਾ ਵੀ ਹਾਂ ਇਹ ਠੀਕ ਆ, ਇਹੀ ਮਾਨਸਿਕ ਗੁਲਾਮੀ ਆ। ਜਿੰਨੀ ਦੇਰ ਤੱਕ ਔਰਤਾਂ ਮਾਨਸਿਕ ਗੁਲਾਮੀ ਚੋਂ ਬਾਹਰ ਨਹੀਂ ਨਿਕਲਦੀਆਂ ਉਨੀ ਦੇਰ ਤੱਕ ਸਮਾਜ ਸੋਹਣਾ ਨਹੀਂ ਬਣ ਸਕਦਾ। ਬੰਦਾ ਮਾਨਸਿਕ ਤੌਰ ਤੇ ਗੁਲਾਮ ਰਹੇ, ਦੈਟਸ ਅ ਡਿਫਰੈਂਟ ਥਿੰਗ। ਬੰਦਾ ਜੇ ਕੋਈ ਬੰਦੇ ਨੂੰ ਕੋਈ ਪ੍ਰੋਬਲਮ ਆ, ਬੰਦੇ ਦੇ ਵਹਿਮ ਭਰਮ ਨੇ, ਉਹਨਾਂ ਨੇ ਖਤਮ ਹੋ ਜਾਣਾ। ਔਰਤ ਦੀ ਜਿਹੜੀ ਗੱਲ ਆ ਉਹ ਅਗਲੀ ਜਨਰੇਸ਼ਨ ਤੱਕ ਜਾਣੀ ਹੈ। ਇਸ ਕਰਕੇ ਔਰਤਾਂ ਨੂੰ ਜ਼ਿਆਦਾ ਸਿਆਣੇ ਹੋਣ ਦੀ ਜ਼ਰੂਰਤ ਆ, ਔਰਤਾਂ ਨੂੰ ਛੇਤੀ ਪੁਰਾਣੀਆਂ ਕਦਰਾਂ ਕੀਮਤਾਂ ਤੋਂ ਖਹਿੜਾ ਛਡਾਉਣ ਦੀ ਜ਼ਰੂਰਤ ਆ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਬਲਾਡ ਸਾਹਿਬ, ਮੈਂ ਦੋ ਫੈਮਲੀਆਂ ਦਾ ਇਹੋ ਚੱਕਰ ਜੋ ਕੱਢ ਦਿੱਤੀਆਂ ਜਿਹੜੀਆਂ ਵਰਤ ਰੱਖਦੀਆਂ ਹੈਗੀਆਂ, ਸਾਡੀ ਮਾਤਾ ਨਾਲ ਬੈਠੀਆਂ ਹੈਗੀਆਂ ਜਨਾਨੀਆਂ,
ਔਰਤਾਂ
ਗੱਲਾਂ ਬਾਤਾਂ ਕਰਦੀਆਂ ਹੈਗੀਆਂ ਨਾ।
ਅੱਛਾ ਜੀ, ਨਹੀਂ ਨਹੀਂ ਬੜੇ, ਤੁਸੀਂ ਤਾਂ ਫਿਰ ਤੁਸੀਂ ਤਾਂ ਬਹੁਤ ਹਿੰਮਤੀ ਹੋ ਜੀ, ਤੇ ਤੁਹਾਡੀ ਤੇ ਤੁਹਾਡੇ ਪਰਿਵਾਰ ਦੀਆਂ ਔਰਤਾਂ ਬਹੁਤ ਹਿੰਮਤੀ ਨੇ।
ਇਹ ਦੇਖੋ, ਮੈਂ ਚਲੋ ਉੱਥੇ ਮਾਤਾ ਬੈਠੀਆਂ ਹੈਗੀਆਂ, ਤੇ ਜੇ ਹੈ ਨਾ ਮੂਹਰੇ ਬੰਦਾ ਸਿੱਖਣ ਵਾਲਾ ਹੋਵੇ,
ਹਾਂਜੀ,
ਤੇ ਫਿਰ ਕੋਈ ਕਹਾਣੀ ਨੀ, ਜੇ ਨਹੀਂ ਸਿੱਖਣ ਵਾਲਾ ਜ਼ੋਰ ਲਾ ਲਓ ਤੇ ਫਿਰ ਸਿੱਖ ਨੀ ਸਕਦਾ। ਤੇ ਚਲੋ ਜੀ, ਇਹ ਵੀ ਮਾੜੀ ਜਿਹੀ ਗੱਲ ਚੱਲੀ ਤੇ ਮੈਂ ਰੁਕ ਗਿਆ, ਮੈਂ ਕਿਹਾ ਮਾੜਾ ਜਿਹਾ ਮੈਂ ਵੀ ਹਿੱਸਾ ਪਾ ਦਵਾਂ ਹੈ ਨਾ।
ਹਾਂਜੀ ਹਾਂਜੀ, ਨਹੀਂ ਜ਼ਰੂਰ ਜੀ, ਮੋਸਟ ਵੈਲਕਮ।
ਅੱਛਾ, ਉਹ ਫਿਰ ਇਸ ਕਰਕੇ ਹਿੱਸਾ ਪਾਇਆ ਮੈਂ, ਬੀਬੀਆਂ ਦੇ ਵਿੱਚ ਬੈਠੀਆਂ ਸੀਗੀਆਂ ਤੇ ਦੋ ਫੈਮਲੀਆਂ ਸੀਗੀਆਂ ਸਾਡੀਆਂ, ਸਾਡੀ ਸਟੇਟ ਦੇ ਸੀਗੀਆਂ, ਤੇ ਹਿੰਦੂ ਫੈਮਲੀ ਨਾਲ ਹੈ ਨਾ ਬੀਬੀਆਂ ਦੋ, ਤੇ ਮੈਂ ਉਹਨਾਂ ਨੂੰ ਆਹੀ ਗੱਲ ਚੱਲੀ ਵੀ ਉਮਰ ਕਿੱਦਾਂ ਵੱਧ ਜਾਂਦੀ ਹੈ। ਮੈਂ ਕਿਹਾ ਮਾਤਾ ਜੀ ਦੇਖੋ, ਕੋਈ ਆਪਣੇ ਕੋਲ ਤਾਂ ਮੀਟਰ ਹੈ ਨੀ, ਨਾ ਤੁਹਾਡੇ ਕੋਲ ਨਾ ਕਿਸੇ ਕੋਲ ਹੈਗਾ, ਤੇ ਉਮਰ ਵੱਧ ਜਾਂਦੀ ਹੈਗੀ ਆ ਹਨਾ, ਤੇ ਮੈਂ ਕਿਹਾ ਤੁਸੀਂ ਇਹ ਚੀਜ਼ ਤੋਂ ਹਨਾ ਥੋੜਾ ਜਿਹਾ ਵਿਚਾਰ ਕਰੋ ਵੀ ਨਹੀਂ ਉਮਰ, ਮੈਂ ਕਿਹਾ ਹੁਣ ਬੰਦੇ ਨੂੰ ਤੁਸੀਂ ਜਨਾਨੀਆਂ ਰੱਖ ਰਿਹਾ, ਦੱਸੋ ਮੈਂ ਵੀ ਆਪਣੀ, ਮੈਂ ਕਿਹਾ ਮੈਂ ਵੀ ਆਪਣੀ ਵਾਈਫ ਨੂੰ ਕਹੂੰਗਾ ਵੀ ਤੂੰ ਵੀ ਵਰਤ ਰੱਖਿਆ ਕਰ ਹਨਾ, ਉਮਰ ਵੱਧ ਜਾਵੇ, ਤੇ ਮੈਂ ਕਿਹਾ ਵੀ ਬੰਦੇ ਕਿਉਂ ਨੀ ਰੱਖਦੇ। ਅੱਛਾ, ਉਹਦੀ ਨੂੰਹ ਵੀ ਸੀਗੀ ਤੇ ਕਹਿੰਦੀ ਭਾਜੀ ਕਰੋ ਬਾਜ਼ਾਰ ਥੋੜੀ ਜਿਹੀ, ਚਲੋ ਕੀਤੀ, ਚਲੋ ਮਾਤਾ ਦੇ ਹਨਾ ਦੋਨਾਂ ਦੇ ਉਹਨਾਂ ਨੇ ਸਿੱਖ ਲਈ ਸੀ, ਕਹਿੰਦੇ ਪੁੱਤ ਆ ਮੇਰੀ ਨੂੰਹ ਖੜੀ ਆ, ਅੱਜ ਤੋਂ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਦੋਨਾਂ ਦੇ ਅਸੀਂ ਨੀ ਵਰਤ ਰੱਖਾਂਗੇ, ਥੋੜਾ ਜਿਹਾ ਕੰਨ ਖੁੱਲ ਗਿਆ। ਤੇ ਮੈਂ ਕਿਹਾ ਮਾਤਾ ਜੀ ਇੱਕ ਦੂ ਨਾਲ ਗੱਲਬਾਤ ਕਰੋ, ਤੁਸੀਂ ਸਿੱਖਦੇ ਹੈਗੇ ਆ, ਉੱਦਾਂ ਤੁਸੀਂ ਦੇਖੋ ਸਿਹਤ ਦੇ ਮੁਤਾਬਕ ਤੁਸੀਂ ਇਹਨੂੰ ਕੀ ਕਹਿੰਦੇ ਆ ਖਾਣਾ ਛੱਡ ਲਓ ਇੱਕ ਦਿਨ, ਉੱਦਾਂ ਠੀਕ ਰਹਿੰਦਾ ਹੈਗਾ ਬੰਦਾ। ਪਰ ਜਿਹੜੀ ਆਹ ਚੀਜ਼ ਹੈਗੀ ਆ ਹਨਾ, ਬੰਦੇ ਦੀ ਉਮਰ ਵੱਧਣੀ ਨਹੀਂ ਵੱਧਦੀ, ਨਾ ਸਾਡੇ ਕੋਈ ਮੀਟਰ ਆ, ਕਹਿੰਦਾ ਕੋਈ ਵੀ ਬੰਦਾ ਜਿਹੜਾ ਪ੍ਰਚਾਰਕ ਹੈਗਾ ਪਿੱਛੋਂ ਦੇ ਹਾਂਜੀ ਦੱਸ ਦੇ ਕਿਹੜਾ ਮੀਟਰ ਹੈਗਾ ਵੀ ਭਾਈ ਸਾਹਿਬ ਇਹਦੀ ਰੇਟ ਸਾਲ ਅਸੀਂ ਰੱਖਦੇ ਹਾਂ ਵੀ ਕਿੰਨੇ ਸਾਲ ਵੱਧ ਗਈ ਹੈਗੀ ਆ ਸਾਡੇ ਬੰਦੇ ਦੀ ਉਮਰ।
ਮਿਹਰਬਾਨੀ ਜੀ, ਮਿਹਰਬਾਨੀ।
ਦੋ ਫੈਮਲੀਆਂ ਬਚ ਗਈਆਂ, ਅੱਗੇ ਮੈਂ ਹੋਰ ਬਚਾਣੀਆਂ ਹੈਗੀਆਂ, ਵਹਿਮ ਹੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਵਹਿਮ ਹੈਗੇ, ਠੀਕ ਹੈ ਖਾਣ ਪੀਣ ਵਾਲੇ ਹੈਗੇ ਆ, ਅੱਗੇ ਸਾਰੀ ਲਾਈਫ ਖਾਣੇ ਪੀਣੇ ਵਾਲੀ ਹੈਗੀ ਆ, ਖਾਈ ਚੀਜ਼ੋ।
ਮਿਹਰਬਾਨੀ, ਧੰਨਵਾਦ ਜੀ, ਧੰਨਵਾਦ ਤੁਹਾਡਾ, ਹਿੰਮਤੀ ਹੋ। ਦੋਸਤੋ ਗੱਲ ਉਹ ਵੀਰ ਜੀ ਬੜੇ ਕੰਮ ਦੀ ਕਰਕੇ ਗਏ ਨੇ, ਬਈ ਭੁੱਖੇ ਰਹਿਣਾ ਉਹ ਭੁੱਖੇ ਰਹਿ ਪੋ, ਠੀਕ ਆ ਉਹ ਉਹਦਾ ਕੁਛ ਤੁਹਾਨੂੰ ਸਵੇਰ ਤੋਂ ਸ਼ਾਮ ਤਾਈ ਜੇ ਖਾਈ ਜਾਈਏ ਕਿਤੇ ਨਾ ਕਿਤੇ ਭੁੱਖੇ ਰਹਿ ਪੀਏ, ਸਰੀਰ ਆ ਜਿਹੜਾ ਉਹ ਥੋੜਾ ਜਿਹਾ ਆਰਾਮ ਮਿਲ ਜਾਂਦਾ ਆਪਾਂ ਕਹਿ ਸਕਦੇ ਹਾਂ, ਹੈਨਾ, ਕੁਛ ਟਾਈਮ ਬਾਅਦ ਹੀ ਖਾਣਾ ਚਾਹੀਦਾ ਆਪਾਂ ਨੂੰ, ਸੰਜਮ ਚ ਖਾਣਾ ਚਾਹੀਦਾ, ਜ਼ਿੰਦਗੀ ਦਾ ਇਹ ਢੰਗ ਤਰੀਕਾ ਹੋਣਾ ਚਾਹੀਦਾ ਵੀ ਜਦੋਂ ਭੁੱਖ ਲੱਗੇ ਨਾ ਉਦੋਂ ਹੀ ਖਾਓ, ਜਾਂ ਆਪਣਾ ਡਿਸਿਪਲਿਨ ਬਣਾ ਲਓ, ਆਪੇ ਹੀ ਭੁੱਖ ਫਿਰ ਉਸ ਵੇਲੇ ਲੱਗ ਜਾਂਦੀ ਹੈ, ਤੇ ਲੋੜ ਤੋਂ ਘੱਟ ਹੀ ਖਾਓ, ਲੋੜ ਤੋਂ ਜ਼ਿਆਦਾ ਨਾ ਖਾਓ। ਅੱਜ ਕੱਲ੍ਹ ਤਾਂ ਹੁਣ ਲਾਈਫ ਸਟਾਈਲ ਆਪਣਾ ਇਹੋ ਜਿਹਾ ਬਣ ਗਿਆ, ਗੱਲ ਤਾਂ ਦੇਖੋ ਮੈਂ ਗੱਲ ਇਹੀ ਕਰ ਰਿਹਾ, ਮੇਰਾ ਇਹ ਭੁੱਖੇ ਰਹਿਣ ਦੀ ਕੋਈ ਪ੍ਰੋਬਲਮ ਨਹੀਂ, ਪਰ ਭੁੱਖੇ ਰਹਿ ਕੇ ਨਾ ਜਦੋਂ ਤੁਸੀਂ ਇਹ ਵਹਿਮ ਨਾਲ ਜੋੜਦੇ ਹੋ ਵੀ ਮੇਲ ਮੈਂਬਰ ਦੀ ਉਮਰ ਵੱਧਦੀ ਹੈ, ਗੱਲ ਇਸ ਨਾਲ, ਗੱਲ ਕਿਸੇ ਦੇ ਧਰਮ ਦੇ ਵੀ ਨਹੀਂ ਆਪਾਂ ਕੋਈ ਵਿਅੰਗ ਕਰ ਰਹੇ, ਮਤਲਬ ਹਿੰਦੂ ਫਿਲਾਸਫੀ ਹੈ ਜਿਹੜੀ ਮੈਂ ਕਾਫੀ ਪੜਿਆ, ਅਲੱਗ ਅਲੱਗ ਧਰਮਾਂ ਬਾਰੇ ਮੈਂ ਕੋਸ਼ਿਸ਼ ਕਰਦਾ ਹੁੰਦਾ ਪੜ੍ਹਨ ਦੀ, ਵਿਗਿਆਨ ਦਾ ਤਾਂ ਮੈਂ ਸਟੂਡੈਂਟ ਹਾਂ, ਪਰ ਮੈਂ ਮਤਲਬ ਹਿੰਦੂ ਫਿਲਾਸਫੀ ਹੈ ਜਿਹੜੀ ਬੜੀ ਓਪਨ ਆ, ਤੁਸੀਂ ਜਦੋਂ ਹਿੰਦੂ ਫਿਲਾਸਫੀ ਬਾਰੇ ਪੜ੍ਹੋਗੇ ਨਾ ਤੇ ਇੰਨੀ ਕੁ ਓਪਨ ਆ ਵੀ ਜਿਹੜੇ ਹਿੰਦੂ ਮਤ ਦੇ ਵਿੱਚ ਨਾ ਤੁਹਾਨੂੰ ਅਲੱਗ ਅਲੱਗ ਸ਼ਾਖਾਵਾਂ ਦਿਸ ਜਾਣਗੀਆਂ, ਨਾਸਤਿਕਤਾ ਦੀ ਇੱਕ ਸ਼ਾਖਾ ਹੈਗੀ ਉਹਦੇ ਵਿੱਚ, ਜੈਨ ਧਰਮ ਦੀ ਜਿਹੜੀ ਸ਼ਾਖਾ ਉਹ ਵੀ ਕਿਸੇ ਵੇਲੇ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਆ, ਮਤਲਬ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਬੜੀ ਓਪਨੈਸ ਹੈਗੀ ਆ, ਕੋਈ ਟਾਈਮ ਹੁੰਦਾ ਸੀ ਜਦੋਂ ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਇਕੱਠੇ ਵੀ ਬੈਠਦੇ ਹੁੰਦੇ ਸੀ, ਤੇ ਕੋਈ ਵੀ ਵੇਲਾ ਆਇਆ, ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਬਈ ਇੱਕ ਉਹ ਵੀ ਵੇਲਾ ਸੀਗਾ ਜਦੋਂ ਵਿਸ਼ਨੂੰ ਦੇ ਭਗਤ ਤੇ ਸ਼ਿਵ ਦੇ ਭਗਤ ਸੀ ਜਿਹੜੇ ਇੱਕ ਦੂਸਰੇ ਨੂੰ ਕੁੱਟਣ ਮਾਰਨ ਤੱਕ ਚਲੇ ਜਾਂਦੇ ਸੀ, ਮਾੜਾ ਵੇਲਾ ਵੀ ਆਇਆ, ਚੰਗੇ ਵੇਲੇ ਵੀ ਆਏ, ਹਨਾ। ਚਲੋ ਆਪਾਂ ਉਹਦੀ ਗੱਲ ਨਹੀਂ ਕਰ ਰਹੇ, ਆਪਾਂ ਇਹ ਵਹਿਮ ਦੀ ਗੱਲ ਕਰ ਰਹੇ ਹਾਂ ਵੀ ਜਿਹੜਾ ਵਹਿਮ ਇਹ ਕਹਿੰਦਾ ਵੀ ਕਿਸੇ ਦੇ ਭੁੱਖੇ ਰਹਿਣ ਦੇ ਨਾਲ ਕਿਸੇ ਦੀ ਉਮਰ ਲੰਮੀ ਹੋ ਜੂਗੀ। ਉਮਰ ਲੰਮੀ ਕਰਨ ਦਾ ਤਰੀਕਾ ਕਿਸੇ ਨੇ ਦੱਸਿਆ, ਕਹਿੰਦੇ ਜੀ ਤੁਸੀਂ ਨਾ ਅੱਜਕੱਲ ਜਿਵੇਂ ਤੁਸੀਂ ਖਾਣੇ ਨੂੰ ਪਰਖ ਕੇ ਵੇਖਦੇ ਹੋ ਵੀ ਖਾਣੇ ਚ ਬੈਡ ਕਾਰਬੋਹਾਈਡਰੇਟਸ ਆ, ਚੰਗੀਆਂ ਪ੍ਰੋਟੀਨਸ ਹੋਣੀਆਂ ਚਾਹੀਦੀਆਂ, ਮਿਨਰਲਸ ਹੋਣੇ ਚਾਹੀਦੇ ਆ, ਜਿਹੜੇ ਟਰੇਸ ਐਲੀਮੈਂਟਸ ਨੇ ਉਹ ਹੋਣੇ ਚਾਹੀਦੇ ਆ, ਬੈਲੈਂਸ ਡਾਇਟ ਜਿਹਨੂੰ ਕਹਿੰਦੇ ਆ ਆਪਾਂ, ਤਾਂ ਉਹ ਕਹਿੰਦੇ ਨੇ ਕਹਿੰਦੇ ਜੀ ਖਾਣੇ ਦੇ ਵਿੱਚ ਨਾ ਤੁਸੀਂ ਵੈਸੇ ਹੀ ਓਵਰਆਲ ਤੁਸੀਂ ਉਮਰ ਦੇ ਹਿਸਾਬ ਨਾਲ ਖਾਣੇ ਦੇ ਵਿੱਚ ਜਿਹੜੀਆਂ ਰੋਟੀਆਂ ਜਾਂ ਬੈਡ ਕਾਰਬੋਹਾਈਡਰੇਟਸ ਆ ਉਹਨਾਂ ਨੂੰ ਅੱਧਾ ਕਰ ਦਿਓ। ਉਮਰ ਵਧਾਉਣ ਦਾ ਤਰੀਕਾ, ਜਿੰਨਾ ਕੁ ਪਾਣੀ ਪੀਂਦੇ ਉਹਨੂੰ ਦੁੱਗਣਾ ਕਰ ਦਿਓ, ਜਿੰਨਾ ਕੁ ਤੁਰਦੇ ਫਿਰਦੇ ਉਹਨੂੰ ਤਿੱਗਣਾ ਕਰ ਦਿਓ, ਤੇ ਜਿੰਨਾ ਕੁ ਹੱਸਦੇ ਉਹਨੂੰ ਚੌਗਣਾ ਕਰ ਦਿਓ, ਤੁਹਾਡੀ ਉਮਰ ਵੈਸੇ ਲੰਮੀ ਹੋ ਜਾਣੀ ਆ। ਗੱਲ ਨੂੰ ਯਾਦ ਰੱਖਿਓ ਮੇਰੀ ਨੂੰ, ਵੀ ਜਿਹੜੇ ਤੁਸੀਂ ਬੈਡ ਕਾਰਬੋਹਾਈਡਰੇਟਸ ਤੇ ਫਾਸਟ ਫੂਡ ਖਾਂਦੇ ਹੋ ਨਾ ਉਹਨੂੰ ਅੱਧਾ ਕਰ ਦਿਓ, ਹੈਲਦੀ ਖਾਣਾ ਖਾਇਆ ਕਰੋ, ਜਿੰਨਾ ਕੁ ਤੁਸੀਂ ਪਾਣੀ ਪੀਂਦੇ ਹੋ ਨਾ ਉਹਨੂੰ ਦੁੱਗਣਾ ਕਰ ਦਿਓ, ਤੇ ਜਿੰਨਾ ਕੁ ਤੁਸੀਂ ਤੁਰਦੇ ਫਿਰਦੇ ਉਹਨੂੰ ਤਿੱਗਣਾ ਕਰ ਦਿਓ, ਤੇ ਜਿੰਨਾ ਕੁ ਹੱਸਦੇ ਹੋ ਨਾ ਤੁਸੀਂ ਉਹਨੂੰ ਚੌਗਣਾ ਕਰ ਦਿਓ, ਭਾਵੇਂ ਵੈਸੇ ਇਕੱਲੇ ਹੀ ਹੱਸੀ ਜਾਇਆ ਕਰੋ, ਹੈਨਾ, ਤੇ ਤੁਹਾਡੀ ਉਮਰ ਜ਼ਰੂਰ ਲੰਮੀ ਹੋਊਗੀ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਦੋਸਤੋ, ਤੁਸੀਂ ਹੈਨਾ ਸਾਰੇ ਸਿਆਣੇ ਹੋ, ਨਵੀਆਂ ਤੋਂ ਨਵੀਆਂ ਟੈਕਨੀਕਸ, ਨਵੀਆਂ ਤੋਂ ਨਵੀਆਂ ਖੋਜਾਂ ਜਿਹੜੀਆਂ ਹੋ ਰਹੀਆਂ ਨੇ ਮਨੁੱਖੀ ਸਰੀਰ ਦੇ ਉੱਤੇ, ਹੈਨਾ, ਸਰੀਰ ਨੂੰ ਐਕਟਿਵ ਰੱਖਣ ਦੀ ਕੋਸ਼ਿਸ਼ ਕਰੀਏ ਜਿੰਨਾ ਵੀ ਆਪਾਂ ਤੁਰ ਸਕਦੇ ਹਾਂ, ਚੱਲ ਸਕਦੇ ਹਾਂ। ਕਿਸੇ ਸਿਆਣੇ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਭੱਜ ਸਕਦੇ ਹੋ ਨਾ ਫਿਰ ਤੁਸੀਂ ਹਿੰਮਤ ਕਰੋ ਥੋੜੀ ਜਿਹੀ, ਫਿਰ ਭੱਜਦੇ ਹੀ ਰਹੋ, ਫਿਰ ਤੁਸੀਂ ਐਂ ਨਾ ਕਹੋ ਵੀ ਹੌਲੀ ਜੇ ਤੁਰ ਲੈਣਾ ਨਾ, ਤੁਰੋ ਨਾ, ਫਿਰ ਤੁਸੀਂ ਭੱਜੋ। ਤੇ ਜੇ ਤੁਹਾਡੇ ਸਰੀਰ ਚ ਇੰਨੀ ਕੁ ਸਮਰੱਥਾ, ਬਹੁਤੀ ਸਮਰੱਥਾ ਨਹੀਂ, ਭੱਜ ਨਹੀਂ ਸਕਦੇ, ਤੁਸੀਂ ਤੁਰ ਸਕਦੇ ਹੋ, ਫਿਰ ਤੁਹਾਡੇ ਮਨ ਚ ਇਹ ਖਿਆਲ ਨਹੀਂ ਆਉਣਾ ਚਾਹੀਦਾ ਵੀ ਆਪਾਂ ਬੈਠੀਏ, ਫਿਰ ਤੁਸੀਂ ਘੰਟਾ ਡੇਢ ਘੰਟਾ ਤੁਰ ਕੇ ਆਓ, ਪੂਰਾ ਐਨ ਕੁਦਰਤ ਦੇ ਨਜ਼ਾਰੇ ਲਓ। ਤੇ ਜੇ ਤੁਸੀਂ ਤੁਰ ਨਹੀਂ ਸਕਦੇ, ਜ਼ਿਆਦਾ ਬਜ਼ੁਰਗ ਹੋ ਗਏ, ਸਰੀਰਕ ਬਿਮਾਰ ਹੋ ਗਏ, ਸਰੀਰਕ ਸਮਰੱਥਾ ਹੈ, ਤੁਸੀਂ ਬੈਠ ਸਕਦੇ ਹੋ ਨਾ, ਫਿਰ ਤੁਸੀਂ ਪਾਓ ਨਾ, ਫਿਰ ਤੁਸੀਂ ਬੈਠੋ ਜ਼ਰੂਰ, ਹੈਨਾ। ਮਤਲਬ ਆਪਣੀ ਜਿਹੜੀ ਆਪਣਾ ਸਰੀਰ ਹੈ ਨਾ ਜਿਹੜਾ, ਇਹਨੂੰ ਕਿਰਿਆਸ਼ੀਲ ਰੱਖੀਏ, ਇਹਦੇ ਨਾਲ ਸਟਰਗਲ ਕਰੀਏ, ਇਹਦੇ ਨਾਲ ਦੱਬ ਕੇ ਸਟਰਗਲ ਕਰਦੇ ਰਹੀਏ। ਇਵੇਂ ਆਪਾਂ ਮਨ ਦੇ ਨਾਲ ਵੀ ਸਟਰਗਲ ਕਰੀਏ, ਮਨ ਚ ਜਿਹੜਾ ਵਿਚਾਰ ਆਉਂਦਾ ਉਹਨੂੰ ਪੁੱਠਾ ਸਿੱਧਾ ਇਧਰੋਂ ਉਧਰੋਂ ਸਾਰੇ ਐਂਗਲਸ ਤੋਂ ਪਰਖ ਕੇ ਵੇਖੀਏ ਵੀ ਕੀ ਇਹ ਵਾਕਿਆ ਠੀਕ ਹੈ। ਜੇ ਠੀਕ ਹੈ ਫਿਰ ਉਹਨੂੰ ਪ੍ਰੈਕਟੀਕਲੀ ਅਪਲਾਈ ਕਰਕੇ ਵੇਖ ਲਈਏ, ਤੇ ਜੇ ਠੀਕ ਰਿਜ਼ਲਟ ਨਿਕਲ ਗਏ ਤਾਂ ਫਿਰ ਉਹਨੂੰ ਪੱਲੇ ਬੰਨ ਲਈਏ, ਤੇ ਜੇ ਉਹਦੇ ਰਿਜ਼ਲਟ ਠੀਕ ਨਹੀਂ ਨਿਕਲੇ ਫਿਰ ਜਿਵੇਂ ਆਪਣੇ ਭੁਪਿੰਦਰ ਵੀਰ ਜੀ ਗੱਲ ਕਰਕੇ ਗਏ, ਫਿਰ ਉਹਦਾ ਸੰਸਕਾਰ ਕਰ ਦਈਏ, ਭੋਗ ਪਾ ਦਈਏ, ਉਹ ਤਾਂ ਖਹਿੜਾ ਛਡਾ ਲਈਏ ਆਪਾਂ। ਪਰ ਸਾਡੀ ਇਹ ਸਭ ਤੋਂ ਵੱਡੀ ਤਰਾਸਦੀ ਆ, ਅਸੀਂ ਪੁਰਾਣੇ ਜਿਹੜੇ ਵਿਚਾਰ ਜਿਹੜੇ ਵੇੜਾ ਵਹਾ ਚੁੱਕੇ ਨੇ, ਜਿਹੜੇ ਸਦੀਆਂ ਪੁਰਾਣੇ ਹੋ ਚੁੱਕੇ ਨੇ, ਐਵੇਂ ਨਾਲ ਚੱਕੀ ਫਿਰਦੇ ਆ ਬਿਨਾਂ ਮਤਲਬ ਤੋਂ। ਲਓ ਜੀ ਆਪਾਂ ਫਿਰ ਹੁਣ ਜਾਣ ਦਾ ਟਾਈਮ ਹੋ ਗਿਆ, ਤੇ ਮੈਂ ਨਾ ਤੁਹਾਨੂੰ ਇੱਕ ਹੋਰ ਸੁਨੇਹਾ ਦੇ ਕੇ ਜਾਣਾ। ਦੇਖੋ ਦੋਸਤੋ, ਬਈ ਪ੍ਰੋਪਰਟੀਜ਼ ਮਾਰਕੀਟ ਦੇ ਵਿੱਚ ਬਹੁਤ ਨੇ, ਜਿਹੜੀ ਪ੍ਰੋਪਰਟੀ ਜੇ ਤੁਸੀਂ ਬਾਇਰ ਹੋ, ਜਿਹੜਾ ਆਪਦੇ ਘਰੇ ਖੁਸ਼ ਨੇ, ਬਹੁਤ ਵਧੀਆ, ਮੌਜਾਂ ਕਰੋ ਜੀ, ਹੈਨਾ, ਐਵੇਂ ਬਾਹਲੇ ਘਰ ਲੈਣ ਦੇ ਚੱਕਰ ਚ ਨਾ ਪਾਓ, ਜਿਹੜਾ ਕੰਮਕਾਰ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਗੱਲ ਆ, ਪਰ ਜੇ ਤੁਸੀਂ ਤੁਹਾਨੂੰ ਘਰ ਦੀ ਜ਼ਰੂਰਤ ਆ, ਤੇ ਫੇਰ ਪਾਵਰ ਆਫ ਸੇਲ ਤੇ ਘਰ ਹੈਗੇ ਨੇ, ਕੁਝ ਇਹੋ ਜਿਹੇ ਘਰ ਨੇ ਡੈਸਪਰੇਟ ਸੈਲਰਸ ਕੋਲੇ ਨੇ, ਕੁਝ ਇਹੋ ਜਿਹੇ ਘਰ ਨੇ ਲੱਗੇ ਹੋਏ ਜਿਨ੍ਹਾਂ ਨੂੰ ਖਰੀਦ ਕੇ ਤੁਹਾਨੂੰ ਫਾਇਦਾ ਜ਼ਰੂਰ ਹੋ ਸਕਦਾ, ਮਾਰਕੀਟ ਵੈਲਿਊ ਤੋਂ ਨੀਚੇ ਘਰ ਮਿਲਦੇ ਨੇ। ਆਹ ਹੁਣ ਕੱਲ ਪਰਸੋਂ ਨੂੰ ਤੁਸੀਂ ਅੰਦਾਜ਼ਾ ਲਾ ਲਿਓ, ਇੰਟਰਸਟ ਰੇਟ ਘਟਣ ਦਾ ਜਿਹੜਾ ਪ੍ਰੋਸੈਸ ਸੀ ਨਾ, ਇਹ ਕਾਫੀ ਤੇਜ਼ ਹੋ ਜਾਣਾ, ਹੁਣ ਤੁਹਾਨੂੰ ਆਲੇ ਦੁਆਲੇ ਅੰਦਾਜ਼ਾ ਲੱਗਣ ਲੱਗ ਗਿਆ, ਤੇ ਜਿਵੇਂ ਜਿਵੇਂ ਇੰਟਰਸਟ ਰੇਟ ਘਟੂਗਾ ਨਾ, ਹੋ ਸਕਦਾ ਤੁਹਾਨੂੰ ਜਿਹੜਾ ਘਰ ਅੱਜ 8 ਲੱਖ ਦਾ ਮਿਲਦਾ ਤੇ ਉਹ 20 ਦਿਨਾਂ ਨੂੰ, ਉਹ ਹੋ ਸਕਦਾ ਤੁਹਾਨੂੰ 8.5 ਦਾ ਨਾ ਮਿਲੇ, ਪਰ ਹੁਣ ਪੋਸੀਬਿਲਿਟੀ ਹੈਗੀ ਹੈ। ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ, ਇਹੋ ਜਿਹਾ ਕੋਈ ਡੈਸਪਰੇਟ ਸੈਲਰ ਤੋਂ, ਪਾਵਰ ਆਫ ਸੇਲ ਤੋਂ ਸੰਪਰਕ ਕਰ ਲਿਓ, 647-300-8436 ਜਾਂ 905-915-84-84 ਤੇ ਸੰਪਰਕ ਕਰ ਲਓ। ਇੱਕ ਕਾਲਰ ਸਾਡੇ ਨਾਲ ਨੇ, ਦੇਖਦੇ ਕੀ ਕਹਿਣਾ ਚਾਹੁੰਦੇ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ
ਜੀ, ਸਮਾਂ ਥੋੜਾ ਹੀ ਆ ਬਸ, ਕੀ ਕਹਿਣਾ ਚਾਹੁੰਦੇ ਹੋ?
ਕਿਤੇ ਜੇ ਤੁਸੀਂ ਦੌੜ ਸਕਦੇ ਆ ਤੇ ਤੁਰੋ ਨਾ,
ਹਾਂਜੀ,
ਜੇ ਤੁਰ ਸਕਦੇ ਆ ਤੇ ਬੈਠੋ ਨਾ,
ਬਿਲਕੁਲ,
ਜੇ ਬੈਠ ਸਕਦੇ ਤਾਂ ਪਾਓ ਨਾ, ਜੇ ਪਿਆਰ ਫਿਰ ਗਿਆ।
ਬਿਲਕੁਲ। ਉਹ ਤੁਹਾਡੀ ਕਾਲ ਜੀ ਵੀਰ ਜੀ ਆਪੇ ਕੱਟੀ ਗਈ, ਖੈਰ ਸਾਡਾ ਸਮਾਂ ਵੀ ਸਮਾਪਤ ਹੋ ਗਿਆ। ਬਹੁਤ ਸੋਹਣੀ ਗੱਲ ਕੀਤੀ ਹੈ ਜੀ ਤੁਸੀਂ, ਮਿਹਰਬਾਨੀ, ਬਸ ਜੇ ਪਿਆਹ ਤਾਂ ਗਿਆ, ਚਲੋ ਕੋਈ ਨੀ, ਅੱਜ ਕੱਲ ਵਿਗਿਆਨ ਦੇ ਢੰਗ ਤਰੀਕੇ ਹੈਗੇ ਆ, ਪਿਆਹ ਨੂੰ ਵੀ ਇਹ ਕਹਿ ਦਿੰਦਾ ਵਿਗਿਆਨ ਆ ਜਿਹੜਾ ਡਾਕਟਰ ਦੇ ਰਾਹੀਂ ਵੀ, ਆ ਜਾ ਕੋਈ ਨੀ, ਮੈਂ ਥੋੜੀ ਜਿਹੀ ਜਾਨ ਆ ਜਿਹੜੀ ਭਰ ਦਿੰਦਾ ਤੇਰੇ ਵਿੱਚ, ਹੈਨਾ, ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ। ਚਲੋ ਧੰਨਵਾਦ ਤੁਹਾਡਾ, ਤੇ ਹਿੰਮਤ ਕਰੋ, ਤੇ ਬਸ ਇਹ ਆ ਵੀ ਖਾਂਦੇ ਪੀਂਦੇ ਰਿਹਾ ਕਰੋ, ਬਾਲਾ ਭੁੱਖੇ ਰਹਿਣ ਦੀ ਲੋੜ ਨੀ ਹੈਗੀ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
You are listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
कनाडा में 20,000 डॉक्टर्स हैं जो मेडिसिन प्रैक्टिस नहीं कर सकते और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ, कंजर्वेटिव लीडर्स पेयर पॉलिक एक ब्लू सी एग्जाम्पल लेकर आएंगे ताकि नए आने वाले साबित कर सकें कि वो हमारे आला मेयारात पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पेयर पॉलिक और कॉमन सेंस कंजर्वेटिव किताबों से पेश किया गया।
समोसा स्वीट फैक्ट्री ते 26 अक्टूबर तो 1 नवंबर तक आ रहा है नॉर्थ अमेरिका दा सब तो वड्डा इंडोर दिवाली मठियाई मेला एलीट बैंकेट हॉल विच ब्रह्मी लोकेशन देवी इनसाइड चलो फ्रेश को लगूगा मिनी मठियाई मेला सारा डिस्प्ले हमेशा दी तरह पर मठियाइयां दी शुद्धता ते वैरायटी बिल्कुल नवी ते ताजा दिवाली मठियाई मेला ते लकी ड्रॉ विच तुसी जीत सकदे हो 2 सैमसंग